financing for second mortgages, 100% financing on builder purchases, new immigrants, and low rates. If you're looking for a career in mortgage industry, J&G Mortgages is hiring for new and experienced mortgage agents. For more information, call Jarmanjeet Singh or Gurpreet Obey at 416-898-3800-416-898-3800. Brokerage license number 13034.
ਸਾਰੇ ਹੀ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਆਦਾਬ ਮੈਂ ਹਾਂ ਤੁਹਾਡਾ ਨਵਾਂ ਦੋਸਤ ਨਵਾਂ ਹੋਸਟ ਰੁਪਿੰਦਰ ਹੇਰ ਰੇਡੀਓ ਪ੍ਰੋਗਰਾਮ ਜ਼ਿੰਦਾਬਾਦ ਲੈ ਕੇ ਹਾਜ਼ਰ ਹਾਂ ਹਰ ਸੰਡੇ ਨੂੰ ਦੁਪਹਿਰੇ 1 ਤੋਂ 2 ਇਸ ਪ ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, ਦ ਬੈਸਟ ਰੇਟਸ, ਅਪ ਟੂ 80% ਡਿਸਕਾਊਂਟਸ ਔਨ ਕਾਰ ਇੰਸ਼ੋਰੈਂਸ। ਗੱਲ ਕੀ ਆਟੋ, ਹੋਮ, ਲਾਈਫ, ਟਰੱਕਿੰਗ, ਫਲੀਟਸ ਐਂਡ ਨਾਨ ਫਲੀਟਸ, ਡਿਸੇਬਿਲਿਟੀ, ਗਰੁੱਪ ਬੈਨੀਫਿਟਸ, ਕਿੱਦਾਂ ਦੀ ਵੀ ਕਵਰੇਜ ਲਵੋ, ਆਰਮਰ ਚੇਤੇ ਰੱਖੋ। ਆਰਮਰ ਇੰਸ਼ੋਰੈਂਸ ਇਜ਼ ਪਾਰਟਨਰਸ ਵਿਦ ਲੀਡਿੰਗ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼। 24/7 ਆਨਲਾਈਨ ਕੋਟਸ 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ ਬ੍ਰੋਕਰਸ 905-452-5127-905-452-5157-5157-51
ਰੇਡੀਓ ਜ਼ਿੰਦਾਬਾਦ ਦੇ ਸਾਰੇ ਹੀ ਸੁਣਨ ਵਾਲਿਆਂ ਦਾ ਬਹੁਤ ਬਹੁਤ ਜੀ ਆਇਆਂ, ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਹਰ ਐਤਵਾਰ ਦੀ ਤਰ੍ਹਾਂ 1-2 ਤੁਹਾਡੇ ਨਾਲ ਰੂਬਰੂ ਹੋਣ ਜਾ ਰਹੇ ਹਾਂ ਕੁਛ ਐਸੇ ਮੁੱਦਿਆਂ 'ਤੇ ਜਿਹਦੇ ਉੱਤੇ ਤੁਹਾਡੀ ਅਤੇ ਸਾਰੀ ਦੁਨੀਆ ਦੀ, ਖਾਸ ਤੌਰ 'ਤੇ ਇੰਡੀਆ ਦੇ ਜਿਹੜੇ ਲੋਕ, ਚਾਹੇ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਰਹਿੰਦੇ ਹੋਣ, ਉਹਨਾਂ ਦੀ ਨਿਗਾਹ ਜਿਹੜੀ ਆ ਬਣੀ ਹੁੰਦੀ ਹੈ। ਪਿਛਲੇ 70 ਦਿਨ ਤੋਂ ਉੱਤੇ ਅਗਰ ਕਿਸੇ ਦੀ ਸਾਰੇ ਤੋਂ ਜ਼ਿਆਦਾ ਨਿਗਾਹ ਔਰ ਚਿੰਤਾ ਹੈ ਤਾਂ ਉਹ ਹੈ ਦਿੱਲੀ ਦੇ ਬਾਰਡਰ, ਜਿੱਥੇ ਕਿ ਸਾਡੇ ਕਿਸਾਨ ਡਟੇ ਹੋਏ ਨੇ। ਸਾਨੂੰ ਸਾਰਿਆਂ ਨੂੰ ਪਤਾ ਕਿ ਉੱਥੇ ਜ਼ਮੀਨ ਔਰ ਜ਼ਮੀਰ ਦੀ ਲੜਾਈ ਜਿਹੜੀ ਆ ਲਗਾਤਾਰ ਚੱਲ ਰਹੀ ਹੈ। ਇੱਕ ਪਾਰਟੀ ਜਿਹੜੀ ਹੈ ਉਹ ਆਪਣੀ ਜ਼ਮੀਨ ਜਿਹੜੀ ਆ ਉਹਨੂੰ ਬਚਾਉਣ ਦੇ ਵਿੱਚ ਲੱਗੀ ਹੋਈ ਹੈ, ਔਰ ਦੂਸਰੇ ਪਾਸੇ ਲੱਗਦਾ ਐਵੇਂ ਹੈ ਕਿ ਜਿਵੇਂ ਜ਼ਮੀਰ ਮਰੀ ਹੋਈ ਹੈ। ਇਹ ਲੜਾਈ ਜਿਹੜੀ ਆ ਕੰਟੀਨਿਊਸ ਚੱਲੀ ਜਾ ਰਹੀ ਹੈ, ਲਗਾਤਾਰ ਇਹ ਲੜਾਈ ਜਿਹੜੀ ਆ ਇਹ ਵੱਧਦੀ ਨਜ਼ਰ ਆ ਰਹੀ ਹੈ। ਇੱਕ ਪਾਸੇ ਡੈਮੋਕ੍ਰੈਟਿਕ ਤਰੀਕੇ ਨਾਲ, ਪੀਸਫੁਲ ਤਰੀਕੇ ਨਾਲ, ਸ਼ਾਂਤੀ ਦੇ ਨਾਲ ਔਰ ਤਿਰੰਗੇ ਝੰਡੇ ਦੀ ਇੱਜ਼ਤ ਵਾਸਤੇ ਲਗਾਤਾਰ ਬਿਆਨ ਦਿੱਤੇ ਜਾ ਰਹੇ ਨੇ ਕਿਸਾਨ ਯੂਨੀਅਨ ਮੋਰਚੇ ਤੋਂ, ਔਰ ਦੂਸਰੇ ਪਾਸੇ ਲਗਾਤਾਰ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉੱਥੇ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਕੋਈ ਨਾ ਕੋਈ ਐਸਾ ਰੰਗ ਜਿਹੜਾ ਦਿੱਤਾ ਜਾਏ ਜਿਹਦੇ ਨਾਲ ਉਹ ਦੇਸ਼ ਧਰੋਈ, ਐਂਟੀ ਨੈਸ਼ਨਲ ਜਾਂ ਇੰਡੀਆ ਦੀ ਅਖੰਡਤਾ ਦੇ ਅਗੇਂਸਟ ਜਿਹੜੇ ਆ ਉਹਨਾਂ ਨੂੰ ਪ੍ਰਜੈਂਟ ਕੀਤਾ ਜਾਏ, ਉਹਨਾਂ ਦੀ ਇਮੇਜ ਇਵੇਂ ਜੀ ਬਣਾਈ ਜਾਏ। ਪਿਛਲੇ ਕੁਝ ਦਿਨਾਂ ਤੋਂ ਇੰਟਰਨੈਸ਼ਨਲ ਸੈਲੀਬ੍ਰਿਟੀਜ਼ ਜਿਹੜੇ ਨੇ, ਜਿਨ੍ਹਾਂ ਦੇ 100-100 ਮਿਲੀਅਨ ਜਿਹੜੇ ਫੋਲੋਅਰਸ ਨੇ, ਉਹਨਾਂ ਨੇ ਵੀ ਕੁਛ ਐਸੀਆਂ ਟਵੀਟਸ ਕੀਤੇ ਨੇ ਜਿਹਦੇ ਵਿੱਚ ਇਹ ਗੱਲ ਕੀਤੀ ਗਈ ਹੈ ਕਿ ਹਿਊਮਨ ਰਾਈਟਸ ਦੀ, ਫਰੀਡਮ ਆਫ ਸਪੀਚ ਦੀ। ਔਰ ਅੱਜ ਅਸੀਂ ਰੇਡੀਓ ਜ਼ਿੰਦਾਬਾਦ 'ਤੇ ਗੱਲ ਕਰਾਂਗੇ ਕਿ ਇਹ ਜਿਹੜੀ ਮੀਡੀਆ ਵਾਰ, ਸੈਲੀਬ੍ਰਿਟੀਜ਼ ਦੀ ਵਾਰ, ਇੱਕ ਪਾਸੇ ਸਾਰੇ ਸੈਲੀਬ੍ਰਿਟੀਜ਼ ਇਕੱਠੇ ਹੋ ਗਏ ਨੇ, ਸਾਰੀ ਗੌਰਮੈਂਟ ਦੀ ਮਸ਼ੀਨਰੀ ਜਿਹੜੀ ਆ ਉਹ ਇਕੱਠੀ ਹੋ ਗਈ ਹੈ, ਔਰ ਦੂਸਰੇ ਪਾਸੇ ਉਹ ਕਿਸਾਨ ਨੇ ਜਿਹੜੇ ਇੱਕ ਲਿਮਿਟਿਡ ਰਿਸੋਰਸਿਸ ਦੇ ਨਾਲ ਆਪਣਾ IT ਸੈੱਲ ਚਲਾ ਰਹੇ ਨੇ। ਇਹਨਾਂ ਸਾਰੀਆਂ ਖਬਰਾਂ ਨੂੰ ਖੰਡਨ ਕਰਦੇ ਹੋਏ ਮਗਰ ਸਭ ਤੋਂ ਜ਼ਿਆਦਾ ਜਿਹੜਾ ਅਫਸੋਸ ਔਰ ਦੁੱਖ ਵਾਲੀ ਗੱਲ ਇਹ ਹੈ ਕਿ ਇੱਕ ਫਾਰਮਸ ਬਿੱਲ ਦੇ ਉੱਤੇ ਡਿਫਰੈਂਟ ਓਪੀਨੀਅਨ ਹੋਣ ਦਾ ਨਤੀਜਾ ਇਹ ਨਿਕਲ ਰਿਹਾ ਕਿ ਚਾਹੇ ਉਹ ਸੋਸ਼ਲ ਮੀਡੀਆ ਹੋਏ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਸੋਸ਼ਲ ਮੀਡੀਆ ਹੈਂਡਲ ਹੈ ਚਾਹੇ ਟਵਿੱਟਰ ਹੈ, ਉੱਥੇ ਜੋ ਦੋ ਧੜਾਂ ਬਣਦੀਆਂ ਜਾ ਰਹੀਆਂ ਨੇ, ਧਰਮ ਦੇ ਉੱਤੇ ਲੋਕ ਵੰਡੇ ਜਾ ਰਹੇ ਨੇ, ਸਟੇਟਸ ਦੇ ਉੱਤੇ ਲੋਕ ਵੰਡੇ ਜਾ ਰਹੇ ਨੇ, ਔਰ ਵਿਚਾਰਧਾਰਾ ਦੇ ਉੱਤੇ ਵੀ ਵੰਡੇ ਜਾ ਰਹੇ ਨੇ। ਇੱਕ ਧਿਰ ਜਿਹੜੀ ਹੈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਦੂਸਰੀ ਧਿਰ ਨੂੰ ਇਹ ਪ੍ਰੂਵ ਕੀਤਾ ਜਾਏ ਕਿ ਉਹ ਐਂਟੀ ਨੈਸ਼ਨਲ ਨੇ, ਖਾਲਿਸਤਾਨੀ ਨੇ, ਔਰ ਪੈਸੇ ਦੇ ਕੇ ਇਹ ਪ੍ਰੋਟੈਸਟ ਜਿਹੜਾ ਹੈ ਉਹ ਕਰਵਾਇਆ ਜਾ ਰਿਹਾ। ਔਰ ਦੂਸਰੇ ਪਾਸੇ ਲਗਾਤਾਰ ਚਾਹੇ ਉਹ ਰੇਡੀਓ ਜ਼ਿੰਦਾਬਾਦ ਹੋਏ ਔਰ ਬਹੁਤ ਸਾਰੇ ਸਾਡੇ ਜਿਹੜੇ ਸਾਥੀ ਨੇ ਉਹ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਉਸ ਨੈਗੇਟਿਵ ਪ੍ਰੋਪੇਗੰਡੇ ਦਾ ਕਿਸੇ ਤਰ੍ਹਾਂ ਸੋਸ਼ਲ ਮੀਡੀਆ 'ਤੇ, ਵਟਸਐਪ 'ਤੇ ਕਿਸੇ ਵੀ ਤਰੀਕੇ ਦੇ ਨਾਲ ਜਵਾਬ ਦੇ ਕੇ ਉਹਨੂੰ ਉਹਦੀ ਖੰਡਨ ਕੀਤਾ ਜਾਏ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦੋਂ ਮੁਗਲ ਅਟੈਕ ਕਰਦੇ ਨੇ ਅਤੇ ਉਦੋਂ ਉਹੀ ਲੋਕ ਜਿਹੜੇ ਨੇ ਉਹਨਾਂ ਨੂੰ ਯੋਧਾ ਕਿਹਾ ਜਾਂਦਾ, ਜਦੋਂ ਅੰਗਰੇਜ਼ ਅੱਤਿਆਚਾਰ ਕਰਦੇ ਨੇ ਅਤੇ ਉਹ ਲੋਕ ਜਿਹੜੇ ਆ ਉਹਨਾਂ ਨੂੰ ਦੇਸ਼ ਭਗਤ ਸ਼ਹੀਦ ਕਿਹਾ ਜਾਂਦਾ, ਜਦੋਂ ਅਕਾਲ ਪੈਂਦਾ ਅਤੇ ਉਦੋਂ ਅੰਨਦਾਤਾ ਕਿਹਾ ਜਾਂਦਾ, ਜਦੋਂ ਗਲਵਾਨ ਦੇ ਵਿੱਚ ਚਾਈਨਾ ਤੋਂ ਖਤਰਾ ਆਉਂਦਾ ਅਤੇ ਉੱਥੇ ਨਿਸ਼ਾਨ ਸਾਹਿਬ ਲਾ ਕੇ ਸਿੱਖ ਪਲਟਣਾ ਦੀ ਜੈ ਜੈਕਾਰ ਕੀਤੀ ਜਾਂਦੀ ਹੈ, ਨਥੁਲਾ ਬਾਰਡਰ ਦੇ ਉੱਤੇ ਸਾਡੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਜਦੋਂ ਜਾਂਦੇ ਨੇ ਔਰ ਸਿੱਖ ਪਲਟਨ ਉਹਨਾਂ ਨੂੰ ਬੋਲੇ ਸੋਨਹਾਲ ਦੇ ਜੈਕਾਰੇ ਨਾਲ ਸਵਾਗਤ ਕਰਦੀ ਹੈ, ਉਹ ਡਿਮਾਂਡ ਕਰਦੇ ਨੇ ਕਿ ਦੁਬਾਰਾ ਇਹ ਜਿਹੜਾ ਨਾਰਾ ਆ ਇਹ ਆਪਣਾ ਜੈਕਾਰਾ ਜਿਹੜਾ ਇਹਨੂੰ ਦੁਬਾਰਾ ਛੱਡੋ, ਕਿਉਂਕਿ ਇਹ ਪੂਰੇ ਨਥੁਲਾ ਦੇ ਪਹਾੜਾਂ ਦੇ ਵਿੱਚ ਜਿਹੜਾ ਇਹ ਗੂੰਜਿਆ। ਅਤੇ ਉਦੋਂ ਸਿੱਖ ਪਲਟਨ ਜਿਹੜੀ ਹੈ ਉਹ ਬੋਲੇ ਸੋਨਹਾਲ ਦਾ ਦੁਬਾਰਾ ਜੈਕਾਰਾ ਛੱਡਦੀ ਹੈ। ਜਦੋਂ ਕੋਵਿਡ 19 ਆਉਂਦਾ ਉਦੋਂ ਖਾਲਸਾ ਏਡ ਸਾਰੇ ਲੋਕ ਜਿਹੜੇ ਲੰਗਰ ਲਾ ਕੇ ਜਦੋਂ ਉਹਨਾਂ ਲੋਕਾਂ ਦੀ ਜਿਹੜੇ ਚਾਹੇ ਉਹ ਮਾਈਗ੍ਰੈਂਟ ਵਰਕਰ ਸੀਗੇ ਚਾਹੇ ਕੋਈ ਹੋਰ ਵੀ ਲੋਕ ਸੀਗੇ ਜਿਨ੍ਹਾਂ ਨੂੰ ਰਾਸ਼ਨ ਪਾਣੀ ਨਹੀਂ ਮਿਲ ਰਿਹਾ ਸੀ, ਉਹਨਾਂ ਨੂੰ ਖਾਣਾ ਖਵਾਉਂਦੇ ਨੇ ਅਤੇ ਉਹਨਾਂ ਨੂੰ ਦੇਸ਼ ਪ੍ਰੇਮੀ ਕਿਹਾ ਜਾਂਦਾ। ਜਿਨ੍ਹਾਂ ਦੇ ਸਭ ਤੋਂ ਜ਼ਿਆਦਾ ਬੱਚੇ ਫੌਜ 'ਚ ਜਾਣਾ ਪਸੰਦ ਕਰਦੇ ਨੇ, ਵਰਦੀ ਪਾਉਣਾ ਪਸੰਦ ਕਰਦੇ ਨੇ, ਜਿੱਥੇ ਅੱਜ ਵੀ ਯੂਨੀਫਾਰਮ ਜਿਹੜੀ ਆ ਉਹਨੂੰ ਸਭ ਤੋਂ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ ਹੈ, ਔਰ ਇੱਕ ਕਿਸਾਨ ਲਈ ਆਪਣਾ ਬੇਟਾ ਫੌਜ 'ਚ ਭੇਜਣ ਵਾ ਇੱਕ ਮਾਣ ਦੀ ਚੀਜ਼ ਹੈ। ਅਗਰ ਕੋਈ ਮਾਣ ਨਾਲ ਕੋਈ ਪਿਓ ਆਪਣੇ ਬੱਚੇ ਦੀ ਗੱਲ ਕਰਦਾ ਤਾਂ ਉਹ ਇਹ ਕਹਿੰਦਾ ਕਿ ਜੀ ਇੱਕ ਮੇਰਾ ਬੇਟਾ ਜਿਹੜਾ ਜੀ ਉਹ ਫੌਜੀ ਹੈ। ਅਗਰ ਤਿੰਨ ਕੋਰਸ ਜਿਹੜੇ ਆ ਇੰਡੀਅਨ ਮਿਲਟਰੀ ਅਕੈਡਮੀ ਤੋਂ ਦੋ ਜੂਨ ਦੇ ਵਿੱਚ ਔਰ ਡਿਸੰਬਰ ਦੇ ਵਿੱਚ ਲਾਸਟ ਈਅਰ ਪਾਸ ਆਊਟ ਹੁੰਦੇ ਨੇ, ਇੱਕ ਕੋਰਸ ਜਿਹੜਾ ਆ ਆਫਸਰ ਟ੍ਰੇਨਿੰਗ ਅਕੈਡਮੀ 'ਚੋਂ ਮਾਰਚ 2020 ਦੇ ਵਿੱਚ ਪਾਸ ਆਊਟ ਹੁੰਦਾ, ਉਹਨਾਂ ਤਿੰਨਾਂ ਕੋਰਸਾਂ ਦੇ ਵਿੱਚ ਜਿਹੜਾ ਸੋਡ ਆਫ ਆਨਰ ਲੈਂਦੇ ਨੇ, ਟੌਪ ਕਰਦੇ ਨੇ, ਉਹ ਤਿੰਨੇ ਹੀ ਨਾ ਹੀ ਪੰਜਾਬੀ ਸਿਰਫ ਨੇ, ਉਹ ਸਿੱਖ ਵੀ ਨੇ। ਅੱਜ ਵੀ ਹਿਸਟਰੀ ਜਿਹੜੀ ਆ ਉਹ ਇਹੋ ਚੀਜ਼ ਦੱਸ ਰਹੀ ਹੈ ਕਿ ਇਹ ਕੌਮ ਜਿਹੜੀ ਆ ਇਹ ਹਮੇਸ਼ਾ ਹੀ ਦੇਸ਼ ਭਗਤ ਰਹੀ ਹੈ। ਅੱਜ ਇੱਕ ਪਾਸੇ ਲੜਾਈ ਹੈ, ਐਸੇ ਕੁਛ ਲੋਕ ਜਿਨ੍ਹਾਂ ਦੀ ਆਈਡੀਓਲੋਜੀ ਜਿਹੜੀ ਹੈ ਉਹਨੂੰ ਡਾਕਟਰ ਰਜਿੰਦਰ ਪ੍ਰਸਾਦ ਔਰ ਪੰਡਿਤ ਨਹਿਰੂ ਨੇ 1947-48 ਵਿੱਚ ਹੀ ਇੰਡੀਆ ਲਈ ਖਤਰਨਾਕ ਦੱਸਿਆ ਸੀਗਾ, ਉਹ ਹੈ RSS ਆਈਡੀਓਲੋਜੀ ਜਿਹੜੀ ਨਾਜ਼ੀ ਆਈਡੀਓਲੋਜੀ 'ਤੇ ਚੱਲਦੀ ਹੈ। ਉਹ ਅੱਜ ਲਗਾਤਾਰ ਭੈੜੀ ਤੋਂ ਭੈੜੀ ਸ਼ਬਦਾਵਲੀ ਯੂਜ਼ ਕਰਕੇ ਉਹ ਇਹ ਵੀ ਨਹੀਂ ਵੇਖਦੇ ਕਿ ਜਿਹਨੂੰ ਉਹ ਲਿਖ ਰਹੇ ਨੇ ਉਹ ਔਰਤ ਹੈ, ਬੱਚਾ ਹੈ, ਬਜ਼ੁਰਗ ਹੈ, ਗੰਦੀ ਤੋਂ ਗੰਦੀ ਭਾਸ਼ਾ ਦਾ ਇਸਤੇਮਾਲ ਕਰਕੇ ਲਗਾਤਾਰ ਉਹ ਲੋਕ ਜਿਹੜੇ ਆ ਉਹ ਇਹ ਪ੍ਰੂਵ ਕਰਨਾ ਚਾਹੁੰਦੇ ਨੇ ਕਿ ਉਹ ਦੇਸ਼ ਭਗਤ ਨੇ, ਔਰ ਉਹ ਲਗਾਤਾਰ ਸਿਰਫ ਇਹ ਹੀ ਨਹੀਂ ਪ੍ਰੂਵ ਕਰਦੇ ਕਿ ਉਹ ਦੇਸ਼ ਭਗਤ ਨੇ, ਉਹ ਲਗਾਤਾਰ ਇਹ ਕੋਸ਼ਿਸ਼ ਕਰ ਰਹੇ ਨੇ ਕਿ ਉਹ ਉੱਥੇ ਬੈਠੇ ਲੋਕਾਂ ਨੂੰ ਐਂਟੀ ਨੈਸ਼ਨਲ ਸਾਬਤ ਕਰਨ, ਉਹ ਉੱਥੇ ਬੈਠੇ ਲੋਕਾਂ ਨੂੰ ਇਹ ਸਾਬਤ ਕਰਨ ਸਾਰੀ ਦੁਨੀਆ ਨੂੰ ਕਿ ਉਹ ਤਿਰੰਗੇ ਝੰਡੇ ਦੀ ਇਨਸਲਟ ਕਰਦੇ ਨੇ ਔਰ ਉਹ ਦੇਸ਼ ਦੀ ਯੂਨਿਟੀ ਦੇ ਅਗੇਂਸਟ ਨੇ। ਮੈਂ ਸਾਰਿਆਂ ਨੂੰ ਜ਼ਰੂਰ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਉਹਨਾਂ ਨੂੰ ਜੇ ਉਹ ਇੰਡੀਆ ਦਾ ਇਤਿਹਾਸ ਨਹੀਂ ਪੜ੍ਹਨਾ ਚਾਹੁੰਦੇ, ਹਿੰਦੁਸਤਾਨ ਦਾ ਇਤਿਹਾਸ ਨਹੀਂ ਪੜ੍ਹਨਾ ਚਾਹੁੰਦੇ, ਤਾਂ ਘੱਟੋ ਘੱਟ ਆਪਣਾ ਹੀ RSS ਦਾ ਇਤਿਹਾਸ ਜ਼ਰੂਰ ਪੜ੍ਹਨ। ਅਗਰ ਕਿਸੇ ਕੌਮ ਨੂੰ ਇਹ ਜ਼ਿੰਦਗੀ 'ਚ ਕਦੀ ਪ੍ਰੂਵ ਕਰਨ ਦੀ ਲੋੜ ਨਹੀਂ ਕਿ ਉਹ ਨੈਸ਼ਨਲਿਸਟ ਹੈ ਅਤੇ ਉਹ ਹੈ ਸਿੱਖ ਕੌਮ, ਉਹ ਹੈ ਪੰਜਾਬੀ, ਉਹ ਪੰਜਾਬੀ ਖੂਨ। ਸ਼ਾਇਦ ਇਸੇ ਕਰਕੇ ਪੰਜਾਬੀ ਜਾਂ ਸਿੱਖ ਇਸ ਚੀਜ਼ ਦੀ ਲੜਾਈ ਨਹੀਂ ਲੜ ਰਹੇ ਕਿ ਉਹ ਆਪਣੀ ਦੇਸ਼ ਭਗਤੀ ਦੀ ਮਿਸਾਲ ਜਾਂ ਉਹਨਾਂ ਦੀਆਂ ਐਗਜ਼ੈਂਪਲ ਜਾਂ ਉਹਦੀ ਪਰੂਫ ਕੋਈ ਦੇਣ ਦੀ ਕੋਸ਼ਿਸ਼ ਕਰਨ। ਹਾਂ, ਡੈਫੀਨੇਟਲੀ ਮੈਂ ਉਹਨਾਂ ਦੇ ਨਾਲ ਹਾਂ ਜਿਹੜੇ ਲੋਕਾਂ ਦੀ RSS ਆਈਡੀਓਲੋਜੀ ਹੈ, ਉਹਨਾਂ ਨੂੰ ਦੇਸ਼ ਭਗਤੀ ਪਰੂਵ ਕਰਨ ਦੀ ਬਿਲਕੁਲ ਲੋੜ ਹੈ, ਕਿਉਂਕਿ ਉਹਨਾਂ ਦੇ ਬਜ਼ੁਰਗਾਂ ਨੇ 1947 ਦੇ ਵਿੱਚ ਹੀ, ਜੁਲਾਈ 1947 ਵਿੱਚ ਜਦੋਂ ਪਹਿਲੀ ਵਾਰ ਤਿਰੰਗਾ ਝੰਡਾ ਨੈਸ਼ਨਲ ਫਲੈਗ ਐਕਸੈਪਟ ਹੋਇਆ ਸੀ, ਉਹਨਾਂ ਦੇ ਬਜ਼ੁਰਗਾਂ ਨੇ ਉਹਨੂੰ ਉਦੋਂ ਹੀ ਇਨਕਾਰ ਕਰਤਾ ਸੀਗਾ ਆਪਣਾ ਨੈਸ਼ਨਲ ਫਲੈਗ ਮੰਨਣ ਤੋਂ। ਡੈਫੀਨੇਟਲੀ RSS ਦੇ ਲੋਕਾਂ ਨੂੰ ਦੇਸ਼ ਭਗਤ ਹੋਣ ਦੀ ਪਰੂਫ ਦੇਣ ਦੀ ਲੋੜ ਹੈ, ਅੱਜ ਇਹ ਡੈਫੀਨੇਟਲੀ ਉਹਨਾਂ ਨੂੰ ਪਰੂਵ ਕਰਨ ਦੀ ਲੋੜ ਹੈ ਕਿ ਉਹ ਦੇਸ਼ ਦੀ ਯੂਨਿਟੀ ਨੂੰ ਬਿਲੀਵ ਕਰਦੇ ਨੇ, ਕਿਉਂਕਿ ਉਹਨਾਂ ਨੇ ਕੁਇਟ ਇੰਡੀਆ ਮੂਵਮੈਂਟ, ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਵੀ ਹਿੱਸਾ ਲੈਣ ਤੋਂ ਮਨ੍ਹਾ ਕਰ ਦਿੱਤਾ ਸੀਗਾ। ਇਹ ਰੇਡੀਓ ਜ਼ਿੰਦਾਬਾਦ ਨਹੀਂ ਕਹਿ ਰਿਹਾ, ਇਹ ਉਹਨਾਂ ਦਾ ਹੀ ਇਤਿਹਾਸ ਔਰ ਦੇਸ਼ ਦਾ ਇਤਿਹਾਸ ਦੱਸਦਾ ਹੈ। ਉਹਨਾਂ ਨੂੰ ਡੈਫੀਨੇਟਲੀ ਹੁਣ ਦੇਸ਼ ਭਗਤੀ ਪ੍ਰੂਵ ਕਰਨ ਦੀ ਲੋੜ ਹੈ, ਕਿਉਂਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਉਹ ਲੋਕ ਦੇਸ਼ ਭਗਤ ਨਹੀਂ ਸੀਗੇ। ਉਹਨਾਂ ਨੇ 26 ਜਨਵਰੀ 2002 ਤੱਕ 52 ਸਾਲ RSS ਹੈੱਡਕੁਆਟਰ 'ਤੇ ਨਾਗਪੁਰ 'ਤੇ ਆਪਣਾ ਨੈਸ਼ਨਲ ਫਲੈਗ ਨਹੀਂ ਚੜਾਇਆ। ਇਸ ਕਰਕੇ ਉਹਨਾਂ ਨੂੰ ਸਬੂਤ ਦੇਣ ਦੀ ਲੋੜ ਹੈ ਕਿ ਉਹ ਵਾਕਿਆ ਹੀ ਤਿਰੰਗੇ ਝੰਡੇ ਦੀ ਰਿਸਪੈਕਟ ਕਰਦੇ ਨੇ। ਉਹਨਾਂ ਦੇ ਅੱਜ ਦੇ ਜਿਹੜੇ ਟੌਪ ਦੇ ਲੀਡਰ ਨੇ, ਉਹਨਾਂ ਨੂੰ ਜ਼ਰੂਰ ਦੇਸ਼ ਭਗਤੀ ਦੀ ਪਰੂਫ ਕਰਨ ਦੀ ਲੋੜ ਹੈ, ਕਿਉਂਕਿ ਉਹਨਾਂ ਨੇ ਤਿਰੰਗੇ ਝੰਡੇ ਨੂੰ ਬਹੁਤ ਵਾਰ ਸਾੜਿਆ, ਪੈਰਾਂ ਥੱਲੇ ਵੀ ਕੁਚਲਿਆ। ਇਸ ਕਰਕੇ ਉਹਨਾਂ ਨੂੰ ਸਬੂਤ ਦੇਣ ਦੀ ਲੋੜ ਹੈ, ਔਰ ਇਸ ਚੀਜ਼ 'ਚ ਮੈਂ ਉਹਨਾਂ ਦੇ ਨਾਲ ਹਾਂ ਕਿ ਅਗਰ ਉਹ ਇਸ ਵੇਲੇ ਹਰ ਉਹ ਪੈਂਤੜਾ ਜਿਹੜਾ ਆ ਅਪਣਾਉਂਦੇ ਨੇ ਕਿ ਉਹ ਦੇਸ਼ ਭਗਤ ਨੇ, ਅਤੇ ਡੈਫੀਨੇਟਲੀ ਜਿਹੜਾ ਆ ਉਹਨਾਂ ਦਾ ਹੱਕ ਬਣਦਾ ਕਿ ਉਹ ਇਹ ਚੀਜ਼ ਜਿਹੜੀ ਆ ਪ੍ਰੂਵ ਕਰਨ ਵੀ ਉਹ ਦੇਸ਼ ਭਗਤ ਨੇ, ਕਿ 52 ਸਾਲ ਉਹਨਾਂ ਨੇ ਅਗਰ ਤਿਰੰਗੇ ਝੰਡੇ ਨੂੰ ਐਕਸੈਪਟ ਨਹੀਂ ਕੀਤਾ, ਇੰਡੀਅਨ ਕੌਨਸਟੀਟਿਊਸ਼ਨ ਨੂੰ ਐਕਸੈਪਟ ਨਹੀਂ ਕੀਤਾ, ਤਾਂ ਉਹਨਾਂ ਦਾ ਹੱਕ ਬਣਦਾ ਕਿ ਉਹ ਸਬੂਤ ਦੇਣ ਕਿ ਉਹ ਦੇਸ਼ ਭਗਤ ਨੇ, ਨਾ ਕਿ ਉਹ ਪੰਜਾਬੀਆਂ ਨੂੰ ਜਾਂ ਸਿੱਖ ਕੌਮ ਨੂੰ ਉਹਨਾਂ ਤੋਂ ਇਹ ਪਰੂਫ ਮੰਗਣ ਕਿ ਕੀ ਉਹ ਦੇਸ਼ ਭਗਤ ਨੇ। ਚਾਹੇ ਪਰਮਵੀਰ ਚੱਕਰ ਦੀ ਹਿਸਟਰੀ ਲਈ ਜਾਏ, ਚਾਹੇ ਹੁਣ ਤੱਕ ਦੇ ਕਿਸੇ ਵੀ ਬਰੇਵਰੀ ਅਵਾਰਡ ਦੀ ਗੱਲ ਕੀਤੀ ਜਾਏ, ਉਹਦੇ ਵਿੱਚ ਪੰਜਾਬੀ ਅਤੇ ਸਿੱਖ ਸਭ ਤੋਂ ਉੱਪਰ ਆਉਂਦੇ ਨੇ। 1 ਲੱਖ ਦੇ ਪਿੱਛੇ ਅੱਜ ਵੀ 50.8 ਲੋਕ ਜਿਹੜੇ ਆ ਉਹ ਪੰਜਾਬ 'ਚੋਂ ਭਾਰਤੀ ਸੈਨਾ ਦੇ ਵਿੱਚ ਭਰਤੀ ਹੁੰਦੇ ਨੇ, ਔਰ ਦੂਸਰੇ ਨੰਬਰ 'ਤੇ ਹਰਿਆਣਾ ਜੋ ਇਸ ਵੇਲੇ ਉਸ ਪ੍ਰੋਟੈਸਟ 'ਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ, 47.3 ਲੋਕ ਪਰ ਲੱਖ ਹਰਿਆਣੇ ਤੋਂ ਫੌਜ 'ਚ ਭਰਤੀ ਹੁੰਦੇ ਨੇ, ਔਰ ਅਗਰ ਤੀਸਰੇ ਨੰਬਰ 'ਤੇ ਸਭ ਤੋਂ ਜ਼ਿਆਦਾ ਫੌਜ 'ਚ ਲੋਕ ਭਰਤੀ ਹੁੰਦੇ ਨੇ ਉਹ ਹੈ ਵੈਸਟਰਨ ਯੂਪੀ, ਰਾਜਸਥਾਨ। ਅਤੇ ਅੱਜ ਇਹ ਸਾਰੇ ਹੀ ਜਿਹੜੇ ਲੋਕ ਸਭ ਤੋਂ ਜ਼ਿਆਦਾ ਭਾਰਤੀ ਸੈਨਾ ਦੇ ਵਿੱਚ ਭਰਤੀ ਹੁੰਦੇ ਨੇ, ਉਹੀ ਲੋਕ ਅੱਜ ਇਸ ਮੋਰਚੇ ਨੂੰ ਲੀਡ ਕਰ ਰਹੇ ਨੇ। ਸੋ ਇਸ ਕਰਕੇ ਇਹਨਾਂ ਲੋਕਾਂ ਨੂੰ ਸਬੂਤ ਦੇਣ ਦੀ ਲੋੜ ਨਹੀਂ ਕਿ ਉਹ ਦੇਸ਼ ਭਗਤ ਨੇ। ਹਾਂ, ਉਹਨਾਂ ਲੋਕਾਂ ਨੂੰ ਡੈਫੀਨੇਟਲੀ ਜਿਹੜਾ ਆ ਦੇਸ਼ ਭਗਤੀ ਦਾ ਪਰੂਫ ਦੇਣ ਦੀ ਲੋੜ ਹੈ, ਜਿਨ੍ਹਾਂ ਦਾ ਇਤਿਹਾਸ ਇਹ ਦੱਸਦਾ ਕਿ ਨਾ ਉਹਨਾਂ ਨੇ ਆਜ਼ਾਦੀ ਦੀ ਲੜਾਈ ਦੇ ਵਿੱਚ ਹਿੱਸਾ ਪਾਇਆ, ਔਰ ਉਹਨਾਂ ਨੇ ਉਦੋਂ ਵੀ ਇਹ ਸਟੇਟਮੈਂਟ ਦਿੱਤੀ ਸੀ, ਸ਼ਾਇਦ ਉਹਨਾਂ ਨੂੰ ਉਸ ਟਾਈਮ ਦੇ ਅਬਜ਼ਰਵਰ ਮੈਗਜ਼ੀਨ ਜਿਹੜਾ ਆ ਉਹਨੂੰ ਪੜ੍ਹਨਾ ਚਾਹੀਦਾ, ਜਿਹਦੇ ਵਿੱਚ ਇਹ ਸਟੇਟਮੈਂਟ ਦਿੱਤੀ ਸੀ ਕਿ ਸਾਨੂੰ ਇੰਟਰਨਲ ਐਨਮੀ ਜਿਹੜੇ ਆ ਉਹਦੇ ਨਾਲ ਲੜਨਾ ਚਾਹੀਦਾ, ਐਕਸਟਰਨਲ ਐਨਮੀ ਨਾਲ ਨਹੀਂ ਲੜਨਾ ਚਾਹੀਦਾ, ਸਾਨੂੰ ਅੰਗਰੇਜ਼ਾਂ ਤੋਂ ਕੋਈ ਖਤਰਾ ਨਹੀਂ। ਸੋ ਸ਼ਾਇਦ ਉਹਨਾਂ ਨੂੰ ਅੱਜ ਜ਼ਰੂਰ ਦੇਸ਼ ਭਗਤੀ ਦੀ ਇਗਜ਼ੈਂਪਲ ਸੈੱਟ ਕਰਨ ਦੀ ਲੋੜ ਹੈ, ਉਹਨਾਂ ਨੂੰ ਦੱਸਣ ਦੀ ਲੋੜ ਹੈ ਕਿ ਉਹ ਲੋਕ ਜਿਹੜੇ ਆ ਉਹ ਦੇਸ਼ ਭਗਤ ਨੇ। ਅੱਜ ਅਸੀਂ ਗੱਲ ਕਰਦੇ ਹਾਂ ਕਿ ਕਿਹੜੀ ਚੀਜ਼ ਦੀ ਜਿਹੜੀ ਆ ਇਸ ਵੇਲੇ ਲੜਾਈ ਚੱਲ ਰਹੀ ਹੈ। ਜੋ ਕੁਛ ਵੀ 26 ਜਨਵਰੀ ਨੂੰ ਹੋਇਆ ਉਹ ਬਹੁਤ ਕੁਛ ਉੱਥੋਂ ਕਿਸਾਨ ਮੋਰਚੇ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਐਸਾ ਮਟੀਰੀਅਲ ਜਿਹੜਾ ਆ ਮੀਡੀਆ ਨੂੰ ਮਿਲ ਗਿਆ ਜਿਹਦੇ ਨਾਲ ਉਹ ਇਹ ਸਾਬਤ ਕਰ ਸਕਣ ਕਿ ਇਹ ਲੋਕ ਜਿਹੜੇ ਆ ਇਹ ਸ਼ਾਂਤੀ ਪੂਰਵਕ ਨਹੀਂ ਨੇ। ਮਗਰ ਅੱਜ ਜ਼ਮਾਨਾ ਜਿਹੜਾ ਆ ਉਹ ਮੀਡੀਆ ਦਾ ਹੈ, ਕਿਤੇ ਨਾ ਕਿਤੇ ਸਹੀ ਤਸਵੀਰ ਜਿਹੜੀ ਆ ਉਹ ਦੁਨੀਆ ਨੂੰ ਦਿਖ ਜਾਂਦੀ ਹੈ ਔਰ ਹਰ ਮੀਡੀਆ ਹਰ ਦੇਸ਼ ਦੇ ਅੰਦਰ ਵਿਕਾਊ ਨਹੀਂ ਹੈ। ਸੋ ਕਿਤੇ ਨਾ ਕਿਤੇ ਸੱਚਾਈ ਜਿਹੜੀ ਆ ਉਹ ਸਾਹਮਣੇ ਵੀ ਆਉਂਦੀ ਹੈ। ਅੱਜ ਦੁਨੀਆ ਨੇ ਉਸ ਸੱਚਾਈ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਬਹੁਤ ਸਾਰੇ ਹਰ ਇੱਕ ਧਰਮ ਦੇ ਬੜੇ ਸੀਨੀਅਰ ਜਿਹੜੇ ਲੋਕ ਜਿਹੜੇ ਆਰਮੀ ਦੇ ਰਿਟਾਇਰਡ ਜਨਰਲਸ ਨੇ, ਏਅਰਫੋਰਸ ਦੇ ਜਨਰਲ ਚੀਫਸ ਨੇ, ਬਹੁਤ ਸਾਰੇ ਲੋਕਾਂ ਨੇ ਸਵਾਲ ਖੜ੍ਹਾ ਕੀਤਾ ਕਿ ਲਾਲ ਕਿਲ੍ਹੇ ਦੇ ਉੱਤੇ ਕੋਈ ਵੀ ਬਿਨਾਂ ਇਜਾਜ਼ਤ ਦੇ ਟੌਪ ਮੋਸਟ ਸਿਕਿਉਰਿਟੀ ਕ੍ਰੋਸ ਕਰਕੇ ਨਹੀਂ ਪਹੁੰਚ ਸਕਦਾ। ਸੋ ਸਵਾਲ ਅੱਜ ਜਿਹੜੇ ਆ ਉਹ ਉਹਨਾਂ ਅਦਾਰਿਆਂ ਉੱਤੇ ਆਉਣੇ ਸ਼ੁਰੂ ਹੋ ਗਏ ਨੇ ਜਿਨ੍ਹਾਂ ਨੇ ਇਹ ਪ੍ਰੂਵ ਕੀਤਾ ਸੀਗਾ ਕਿ ਲੋਕ ਧੱਕੇ ਦੇ ਨਾਲ ਜਿਹੜੇ ਆ ਲਾਲ ਕਿਲ੍ਹੇ 'ਤੇ ਪਹੁੰਚ ਗਏ ਨੇ। ਆਉਣ ਵਾਲਾ ਸਮਾਂ ਜਿਹੜਾ ਆ ਉਹਦੀ ਸੱਚਾਈ ਹੋਰ ਵੀ ਬਾਹਰ ਲੈ ਕੇ ਆਏਗਾ। ਅੱਜ ਦੀ ਸੱਚਾਈ ਇਹ ਹੈ ਕਿ ਅਸੀਂ ਦੋ ਚੀਜ਼ਾਂ ਦੀ ਉਲੰਘਣਾ ਕਰ ਰਹੇ ਹਾਂ ਲਗਾਤਾਰ ਔਰ ਜਿਹਦੇ ਕਰਕੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਦੁਨੀਆ ਜਿਹੜੀ ਹੈ ਨਾਲ ਜੁੜ ਰਹੀ ਹੈ। ਅਗਰ ਕੋਈ ਚੀਜ਼ ਚੰਗੀ ਹੈ ਤਾਂ ਉਹਦੇ ਵਾਸਤੇ ਸਾਨੂੰ ਫਰੀਡਮ ਆਫ ਸਪੀਚ ਜਿਹੜੀ ਹੈ, ਲੋਕਾਂ ਦੀ ਬੋਲਣ ਦੀ ਸਪੀਚ ਜਿਹੜੀ ਆ ਉਹਨੂੰ ਬੰਦ ਕਰਨ ਦੀ ਲੋੜ ਨਹੀਂ। ਇੱਕ ਪਾਸੇ ਅਸੀਂ ਦੁਨੀਆ ਦੀ ਬੈਸਟ ਡੈਮੋਕ੍ਰੇਸੀ ਹੈ ਔਰ ਦੂਸਰੀ ਸਾਈਡ ਦੇ ਉੱਤੇ ਇਹ ਹਮੇਸ਼ਾ ਹੀ ਅਸੀਂ ਸੁਣਦੇ ਆਏ ਹਾਂ ਔਰ ਸਾਰੀ ਦੁਨੀਆ ਨੂੰ ਪਤਾ ਕਿ ਡੈਮੋਕ੍ਰੇਸੀ ਦੇ ਵਿੱਚ ਸਟਰੋਂਗ ਓਪੋਜੀਸ਼ਨ ਹੋਣਾ ਬਹੁਤ ਬਹੁਤ ਜ਼ਰੂਰੀ ਹੈ। ਜਿਹੜੇ ਦੇਸ਼ ਦੇ ਵਿੱਚ ਵੀ ਡੈਮੋਕ੍ਰੈਟਿਕ ਦੇਸ਼ ਦੇ ਵਿੱਚ ਅਗਰ ਸਟਰੋਂਗ ਓਪੋਜੀਸ਼ਨ ਜਿਹੜੀ ਆ ਨਹੀਂ ਹੁੰਦੀ ਉੱਥੇ ਹੀ ਡੈਮੋਕ੍ਰੇਸੀ ਜਿਹੜੀ ਆ ਉਹ ਖਤਮ ਹੁੰਦੀ ਹੈ। ਔਰ ਅੱਜ ਅਗਰ ਕੋਈ ਕਿਸੇ ਵੀ ਤਰ੍ਹਾਂ ਦਾ ਆਪਣਾ ਓਪੀਨੀਅਨ ਜਿਹੜਾ ਆ ਉਹ ਡਿਫਰੈਂਟ ਰੱਖਦਾ ਉਹਨੂੰ ਦੇਸ਼ ਧਰੋਈ ਬਣਾ ਦਿੱਤਾ ਜਾਂਦਾ। ਅੱਜ ਕੋਈ ਵੀ ਬੰਦਾ ਅਗਰ ਹਾਂ 'ਚ ਹਾਂ ਨਹੀਂ ਮਿਲਾਉਂਦਾ ਤਾਂ ਉਹਦੇ ਉੱਤੇ ਭੈੜੀ ਤੋਂ ਭੈੜੀ ਸ਼ਬਦਾਵਲੀ ਦੇ ਨਾਲ ਸੋਸ਼ਲ ਮੀਡੀਆ 'ਤੇ ਅਟੈਕ ਕੀਤਾ ਜਾਂਦਾ, ਪਰਸਨਲ ਅਟੈਕ ਕੀਤੇ ਜਾਂਦੇ ਨੇ। ਚਾਹੇ ਉਹ ਰਿਹਾਨਾ ਨੇ ਲਿਖਤਾ ਹੋਏ ਕਿ ਇਹ ਹਿਊਮਨ ਰਾਈਟਸ ਵਾਇਓਲੇਸ਼ਨ ਹੈ ਅਤੇ ਉਸ ਨੂੰ ਪਰਸਨਲ ਅਟੈਕ ਦਾ ਸਾਹਮਣਾ ਕਰਨਾ ਪਏ, ਚਾਹੇ 18 ਸਾਲ ਦੀ ਗ੍ਰੇਟਾ ਨੇ ਲਿਖਤਾ ਹੋਏ ਉਹਨੂੰ ਵੀ ਪਰਸਨਲ ਅਟੈਕ ਦੇ ਸਾਹਮਣੇ ਕਰਨਾ ਪੈਂਦਾ। ਜੋ 2016 ਦੇ ਵਿੱਚ ਸਾਰੇ ਸਕੂਲਾਂ ਦੇ ਵਿੱਚ ਭਾਰਤ ਦੇ ਇੱਕ ਰੋਲ ਮਾਡਲ ਸੀ ਇਨਵਾਇਰਮੈਂਟ ਉੱਤੇ ਔਰ ਬੱਚਿਆਂ ਨੂੰ ਕਹਿ ਕੇ ਸੇਮ ਗੌਰਮੈਂਟ ਨੇ ਹੱਥ ਨਾਲ ਹੱਥ ਫੜ ਕੇ ਇੱਕ ਕੜੀ ਬਣਾਈ ਸੀਗੀ ਕਿ ਅਸੀਂ ਜੀ ਇਹਦੇ ਨਾਲ ਹੈ, ਇਹ ਇੱਕ ਬਹੁਤ ਚੰਗਾ ਕੰਮ ਕਰ ਰਹੀ ਹੈ ਲੜਕੀ 16 ਸਾਲ ਦੀ ਉਮਰ 'ਚ। ਉਦੋਂ ਅਸੀਂ ਉਹਨੂੰ ਹੀਰੋ ਬਣਾ ਦਿੱਤਾ ਸੀਗਾ ਔਰ ਅਫਸੋਸ ਇਹ ਹੈ ਕਿ ਉਸੇ ਲੜਕੀ ਨੂੰ ਅੱਜ ਅਸੀਂ ਦੇਸ਼ ਧਰੋ ਦੇਸ਼ ਨੂੰ ਤੋੜਨ ਦਾ ਇਲਜ਼ਾਮ ਵਿੱਚ ਬਦਨਾਮ ਕਰ ਰਹੇ ਹਾਂ। ਕਸੂਰ ਕੀ ਹੈ ਇਹ ਕਹਿਣਾ ਕਿ ਫਰੀਡਮ ਆਫ ਸਪੀਚ ਹੋਣੀ ਚਾਹੀਦੀ ਹੈ, ਤੁਹਾਨੂੰ ਇੰਟਰਨੈਟ ਬੰਦ ਕਰਨ ਦੀ ਲੋੜ ਨਹੀਂ, ਇਹ ਕੋਈ ਚਾਈਨਾ ਨਹੀਂ ਹੈ, ਕੋਈ ਪਾਕਿਸਤਾਨ ਨਹੀਂ ਹੈ, ਇਹ ਤੁਹਾਡੇ ਆਪਣੇ ਲੋਕ ਨੇ। ਉਹ ਕਹਿ ਕੀ ਰਹੇ ਨੇ ਕਿ ਉਹ ਇਹ ਕਹਿ ਰਹੇ ਨੇ ਇੰਡੀਆ ਮਾੜਾ, ਕਿ ਉਹ ਇਹ ਕਹਿ ਰਹੇ ਨੇ ਕਿ ਕੋਈ ਧਰਮ ਮਾੜਾ, ਉਹ ਇਹ ਕਹਿ ਰਹੇ ਨੇ ਕਿ ਸਾਨੂੰ 3 ਬਿੱਲ ਜਿਹੜੇ ਨੇ ਉਹਨਾਂ ਤੋਂ ਇਤਰਾਜ਼ ਹੈ ਔਰ ਉਹਨਾਂ ਨੂੰ ਵਾਪਸ ਲਿਆ ਜਾਏ। कि ये एक डेमोक्रेटिक कंट्री दे विच ओपोजिशन दा काम नहीं है। जदों यूएस इंडिया न्यूक्लियर डील हुई सी और यूपीए गवर्नमेंट ने की सी, सेम रूलिंग पार्टी जिहड़ी आ उन्हें उहदे अगेंस्ट बहुत वड्डे प्रोटेस्ट किए सीगे, उन्होंने उन्हें अपोज किया सीगा। कि उस टाइम सेम लोग देशद्रोही सन? सवाल यह है कि बहुत सारे ऐसे बिल हमेशा ही पास होंदे रहे हैं, बहुत सारे ऐसे कानून हमेशा ही पास होंदे रहे हैं जिहदा विरोध हुंदा रहा है, चाहे वह मंडल कमिशन होए, चाहे वह कोई आनंदपुर साहब का मता होए, ओपोजिशन हमेशा ही रही है। कि ओपोजिशन दे विच कोई भी लोग जो गवर्नमेंट बिल पास करती है जरूरी उहदे नाल हाँ च हाँ मिलाउंदे ने? आंसर ना है। इहदा मतलब पिछले इन्ने सालां तों लोग जिहड़े आ उह देश धरोह दा ही काम करते रहे ने। ते जे इवें अगर वेख्या जाए तो शायद अज रूलिंग पार्टी दे विच कोई भी ऐसा बंदा नहीं है, लीडर नहीं है जो देश धरोही नहीं है। सो अज की ऐसी खास चीज़ हो गई है कि असी अपना इतिहास भुल चुके हैं कि की इंडिया दे विच सिर्फ रिपब्लिक जड़ी आ, इंडिया रिपब्लिक जड़ा आ वो 2014 दियां गर्मियां च बनया, उहदे तो पहला देश रिपब्लिक नहीं सी, उहदे तो पहला देश विच कदी तरक्की नहीं हुई। अज ये तो जरूर है कि तीन गवर्नर RBI दे जड़े आ रिजाइन कर देंदे ने इस गल तो कि वो नहीं चाहते कि सरकार जड़ी आ और RBI दे रिजर्व जड़े आ यूज़ करे। अज ये डेफिनेटली हुंदा है कि जो भी ओपोजिशन है, जो भी चीज़ हाँ च हाँ नहीं मिला रही, वो देश धरोही बन जाता, चाहे वो फौज दे विच रिटायर्ड इंसान होए, चाहे वो अपने बच्चे नूं उत्थे फौज च भेज रहा होए, चाहे वो आप उन्हें देश लई कुर्बानियां कीतियां होण। क्योंकि अज किसे ने भी अगर ये कहता कि वो इस बिल दे नाल नहीं है तो वो देश धरोही है। और सब तो अफसोस इस चीज़ का है कि जिवें एक मशहूर कहावत है कि अगर तुसी इनजस्टिस दे अगेंस्ट चुप हो तो तुसी इनजस्टिस दे नाल हो। अज बहुत सारे लोगों नू अपनी जमीर जिहड़ी आ उहनू जगाउण दी लोड़ है। डर पाया जा रहा है, इन्ना वड्डा डर पाया जा रहा है कि तुसी अगर फार्म बिल दे अगेंस्ट बोलदे हो तो तुसी अगर फॉरन च रहिंदे हो तो दिल्ली आउंदिआं सार तुहानू सिद्धा जेल च खड़िया जाएगा। अज अगर कोई प्रेस रिपोर्टर प्रेस नू दसना चाहुंदा, उन्हूं कवर करदा तो उन्हूं चुक के तिहाड़ जेल च पाता जांदा। शर्म वाली गल यह है कि जड़े देश दे विच असीं कॉन्टीन्यूसली ये अनाउंसमेंट करते हैं कि असीं गऊ नूं भी माता मानते हैं, उत्थे नवदीप कौर दा सैक्सुअल हरासमेंट हो रही है, उत्थे सोशल मीडिया उत्ते अगर कोई माँ भैन कोई भी औरत कोई अगर इस बिल दे बारे इहदे नाल सहमत नहीं तो उहदे नाल इन्नी गंदी शब्दावली जिहड़ी आ इस्तेमाल कीती जांदी है उहनां देश भगतां बारे, उहनां देश भगतां द्वारा भी जिहड़े लोग अज तिरंगे झंडे दे पहरेदार मनना शुरू कर चुके ने अपने आप नूं कि वह भुल जांदे ने कि गऊ नूं तो तुसीं माता जरूर मानदे हो पर दूजियां दी माता जां दूजियां दी भैण नूं तुसीं इंसान वी नहीं मानदे। ये बहुत ही शर्मनाक जिहड़ी आ सिचुएशन आ चुकी है। किन्नी देर एक आम इंसान की आवाज़ जिहड़ी आ उह नप्पी रहेगी? तुहाडे ते इंटरनेशनल प्रैशर पैंदा, दो सैलीब्रिटीज जिहड़े ने उह ट्वीट कर देंदे ने और सारा सैलीब्रिटीज जिहड़े आ उहनां नूं हुक्म देते जाते हैं कि तुसी कॉपी पेस्ट करो और सेम द सेम ट्वीट जड़ा आ वो तुसी पोस्ट करो। और कई तो बेचारे सुनील शेट्टी वर्गे वो कॉपी पेस्ट भी अकल चंगी तरह नहीं करते क्योंकि वो जिन्हां ने कहा हुंदा है उन्हां नूं ट्वीट करन वास्ते उन्हां नूं भी नाल हैशटैग करके अटैच कर देंदे ने। ਸ਼ਾਇਦ ਉਹਨਾਂ ਵਿਚਾਰਿਆਂ ਦੀ ਗੁਲਾਮੀ ਦੀ ਜਿਹੜੀ ਹੱਦ ਹੈ ਉਹ ਇੱਥੋਂ ਤੱਕ ਪਾਰ ਹੋ ਚੁੱਕੀ ਹੈ ਕਿ ਉਹ ਆਪਣਾ ਮੂੰਹ ਹੀ ਨਹੀਂ ਖੋਲ ਸਕਦੇ। ਬੜੀ ਵਾਰ ਮਨ 'ਚ ਇਹ ਸਵਾਲ ਆਉਂਦਾ ਹੈ ਕਿ ਜਿਨ੍ਹਾਂ ਸੈਲੀਬ੍ਰਿਟੀਜ਼ ਨੇ ਕਰੋੜਾਂ ਰੁਪਏ, ਇੰਨਾ ਪੈਸਾ, ਇੰਨਾ ਧਨ ਫੌਜੀ ਰੋਲ ਕਰਕੇ, ਪੰਜਾਬੀਆਂ ਦਾ ਰੋਲ ਕਰਕੇ, ਪਗੜੀਆਂ ਬੰਨ ਕੇ ਕਰੋੜਾਂ ਰੁਪਏ ਕਮਾ ਲਏ ਨੇ, ਉਹ ਅੱਜ ਵੀ ਡਰ ਰਹੇ ਨੇ ਕਿ ਉਹਨਾਂ ਦਾ ਕੋਈ ਨੁਕਸਾਨ ਨਾ ਹੋ ਜਾਏ। ਜਿਨ੍ਹਾਂ ਦੀਆਂ ਸੱਤ ਪੀੜ੍ਹੀਆਂ ਬਹਿ ਕੇ ਰੱਜ ਕੇ ਐਸ਼ ਕਰ ਸਕਦੀਆਂ ਨੇ, ਉਹਨਾਂ ਨੂੰ ਵੀ ਇਹ ਸਰਕਾਰ ਨੇ ਗੁਲਾਮ ਬਣਾਇਆ ਹੋਇਆ। ਅਸੀਂ ਉਹਨਾਂ ਕਿਸਾਨਾਂ ਨੂੰ ਸਲੂਟ ਕਰਦੇ ਹਾਂ, ਉਸ ਹਰ ਇਨਸਾਨ ਨੂੰ ਸਲੂਟ ਕਰਦੇ ਹਾਂ ਜੋ ਇੰਨੀ ਹਿੰਮਤ ਰੱਖ ਰਿਹਾ ਕਿ ਉਹ ਸੋਸ਼ਲ ਮੀਡੀਆ ਦੇ ਉੱਤੇ ਇਸ ਚੀਜ਼ ਨੂੰ ਹਾਈਲਾਈਟ ਕਰਦਾ, ਇਸ ਚੀਜ਼ ਨੂੰ ਸਪੋਰਟ ਕਰਦਾ ਔਰ ਫਰੀਡਮ ਆਫ ਸਪੀਚ ਨੂੰ ਔਰ ਹਿਊਮਨ ਰਾਈਟਸ ਦੇ ਅਗੇਂਸਟ ਜਿਹੜਾ ਆ ਉਹ ਆਵਾਜ਼ ਉਠਾ ਰਿਹਾ। ਉਹ ਲੋਕ ਇਹ ਤੰਦੂਲਕਰ ਨਾਲੋਂ ਔਰ ਹੋਰ ਵੱਡੀਆਂ ਵੱਡੀਆਂ ਹਸਤੀਆਂ ਜਿਨ੍ਹਾਂ ਨੇ ਇਹੋ ਜਿਹੀ ਬਿਆਨਬਾਜ਼ੀ ਕੀਤੀ ਹੈ ਔਰ ਗੁਲਾਮੀ ਸ਼ੋਅ ਕੀਤੀ ਆ, ਉਹਨਾਂ ਨਾਲੋਂ ਉਹ ਬਹੁਤ ਅਮੀਰ ਨੇ ਔਰ ਉਹ ਲੋਕ ਐਕਚੁਅਲ ਡੈਮੋਕ੍ਰੈਟਿਕ ਲੋਕ ਨੇ, ਉਹ ਐਕਚੁਅਲ ਲੋਕ ਡੈਮੋਕ੍ਰੇਸੀ ਨੂੰ ਸਮਝਦੇ ਨੇ ਜਿਹੜਾ ਕਿ ਦੂਸਰੇ ਦਾ ਵਿਚਾਰ ਨੂੰ ਸੁਣਨ ਦਾ ਮਾਦਾ ਰੱਖਦੇ ਨੇ। ਇਹ ਜਿੰਨੇ ਵੀ ਲੋਕ ਅੱਜ ਦੇਸ਼ ਭਗਤੀ ਦੀ ਐਗਜ਼ੈਂਪਲਾਂ ਸੈੱਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਅੱਜ ਦੂਸਰਿਆਂ ਨੂੰ ਸੋਸ਼ਲ ਮੀਡੀਆ 'ਤੇ ਖਾਣ ਨੂੰ ਦੌੜਦੇ ਨੇ, ਇਹਨਾਂ ਨੂੰ ਡੈਫੀਨੇਟਲੀ ਇਨਕਲੂਡਿੰਗ ਸਰਕਾਰੀ ਲੀਡਰਾਂ ਨੂੰ ਦੋ ਚੀਜ਼ਾਂ ਪੜ੍ਹਾਉਣੀਆਂ ਜ਼ਰੂਰੀ ਨੇ। ਇੱਕ ਤਾਂ ਦੇਸ਼ ਦਾ ਇਤਿਹਾਸ, ਤਾਂ ਕਿ ਉਹਨਾਂ ਨੂੰ ਪਤਾ ਹੋਏ ਕਿ ਇਹ ਲੋਕ ਜਿਹੜੇ ਬੈਠੇ ਨੇ ਇੰਡੀਆ ਦਾ ਇਤਿਹਾਸ ਕੀ ਕਹਿੰਦਾ ਹੈ, ਔਰ ਦੂਸਰਾ ਜਿਹੜਾ ਉਹਨਾਂ ਨੂੰ ਪੜ੍ਹਾਉਣ ਦੀ ਲੋੜ ਹੈ, ਉਹਨਾਂ ਨੂੰ ਡੈਫੀਨੇਟਲੀ ਡੈਮੋਕ੍ਰੇਸੀ ਦੀ ਡੈਫੀਨੇਸ਼ਨ ਜ਼ਰੂਰ ਪੜ੍ਹਾਉਣੀ ਚਾਹੀਦੀ ਹੈ। ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਇਹ ਸਰਕਾਰ ਦੇ ਵਿੱਚ ਅਤੇ ਜਾਂ ਉਹਨਾਂ ਸਪੋਰਟਰਸ ਨੂੰ ਜਿਹੜੇ ਤੁਹਾਨੂੰ ਸੋਸ਼ਲ ਮੀਡੀਆ 'ਤੇ ਖਾਣ ਨੂੰ ਦੌੜਦੇ ਨੇ, ਉਹਨਾਂ ਨੂੰ ਡੈਮੋਕ੍ਰੇਸੀ ਦਾ ਵਰਡ ਵੀ ਆਉਂਦਾ, ਕਿਉਂਕਿ ਉਹਨਾਂ ਨੂੰ ਸ਼ਾਇਦ ਡੈਮੋਕ੍ਰੇਸੀ ਦਾ ਵਰਡ ਹੀ ਨਹੀਂ ਪਤਾ ਕਿ ਡੈਮੋਕ੍ਰੇਸੀ ਦਾ ਡੈਫੀਨੇਸ਼ਨ ਕੀ ਹੈ। ਇਹ ਲੋਕਾਂ ਵਾਸਤੇ ਆ, ਲੋਕਾਂ ਦੀ ਆ ਔਰ ਲੋਕਾਂ ਨੇ ਬਣਾਈ ਹੈ। ਅਸੀਂ ਮੰਨਦੇ ਹਾਂ ਕਿ ਇਹ ਸਰਕਾਰ ਨੇ PhD ਕੀਤੀ ਹੋਈ ਹੈ ਚਾਣਕਿਆ ਨੀਤੀ ਦੇ ਵਿੱਚ, ਔਰ ਇਤਿਹਾਸ ਵੀ ਇਸ ਚੀਜ਼ ਦਾ ਗਵਾਹ ਹੈ ਕਿ ਤੁਸੀਂ ਚਾਣਕਿਆ ਨੀਤੀ ਦੇ ਨਾਲ ਇਲੈਕਸ਼ਨ ਜਿੱਤ ਸਕਦੇ ਹੋ। ਔਰ ਇਹਨਾਂ ਨੇ ਬਹੁਤ ਬੇਖੂਬੀ ਦੇ ਨਾਲ ਇਲੈਕਸ਼ਨਾਂ ਜਿੱਤੀਆਂ ਵੀ ਨੇ, ਔਰ ਅਸੀਂ ਦੱਸ ਦਿੰਦੇ ਹਾਂ ਇਸ ਚੀਜ਼ ਦੀ ਕਿ ਉਹਨਾਂ ਨੇ ਚਾਣਕਿਆ ਨੀਤੀ ਬਹੁਤ ਵਧੀਆ ਤਰੀਕੇ ਨਾਲ ਇਸਤੇਮਾਲ ਕੀਤੀ ਹੈ। ਮਗਰ ਸ਼ਾਇਦ ਉਹਨਾਂ ਨੂੰ ਆਪਣਾ ਹੀ ਇਤਿਹਾਸ ਭੁੱਲ ਗਿਆ ਕਿ ਉਹਨਾਂ ਦੇ ਇਤਿਹਾਸ ਵਿੱਚ ਇਹ ਵੀ ਲਿਖਿਆ ਕਿ ਤੁਸੀਂ ਇਲੈਕਸ਼ਨ ਤਾਂ ਜ਼ਰੂਰ ਜਿੱਤ ਸਕਦੇ ਹੋ ਚਾਣਕਿਆ ਨੀਤੀ ਦੇ ਨਾਲ, ਮਗਰ ਤੁਸੀਂ ਗਵਰਨੈਂਸ ਨਹੀਂ ਕਰ ਸਕਦੇ, ਤੁਸੀਂ ਦੇਸ਼ ਚਾਣਕਿਆ ਨੀਤੀ ਨਾਲ ਨਹੀਂ ਚਲਾ ਸਕਦੇ। ਉਹਦੇ ਵਾਸਤੇ ਰਾਮ ਰਾਜ ਉਹ ਜ਼ਰੂਰੀ ਹੁੰਦਾ। ਜੇ ਤੁਸੀਂ ਪ੍ਰਜਾ ਦੀ ਨਹੀਂ ਸੁਣੋਗੇ ਤਾਂ ਸ਼ਾਇਦ ਪ੍ਰਜਾ ਦੀ ਤਾਕਤ ਤੁਹਾਡੇ IT ਸੈੱਲ ਨਾਲੋਂ, ਤੁਹਾਡੀਆਂ ਫੋਰਸਿਸ ਨਾਲੋਂ ਜ਼ਿਆਦਾ ਹੈ। ਜੇ ਲੋਕ ਔਰੰਗਜ਼ੇਬ ਦੇ ਅਗੇਂਸਟ ਵੀ ਲੜ ਸਕਦੇ ਨੇ, ਜੇ ਲੋਕ ਮੁਹੰਮਦ ਤੁਗਲਕ ਦੇ ਅਗੇਂਸਟ ਲੜ ਸਕਦੇ ਨੇ, ਮੁਹੰਮਦ ਗੌਰੀ ਦੇ ਅਗੇਂਸਟ ਲੜ ਸਕਦੇ ਨੇ, ਔਰ ਬਹੁਤ ਸਾਰੇ ਐਸੇ ਲੋਕ ਜਿਨ੍ਹਾਂ ਨੇ ਫਰੀਡਮ ਆਫ ਸਪੀਚ ਔਰ ਹਿਊਮਨ ਰਾਈਟਸ ਦੇ ਉੱਤੇ ਉਹਦੀ ਉਲੰਘਣਾ ਦਾ ਇਤਿਹਾਸ ਰਚਿਆ, ਲੋਕ ਉਹਨਾਂ ਦੇ ਅਗੇਂਸਟ ਵੀ ਲੜਦੇ ਰਹੇ ਨੇ। ਔਰ ਅੱਜ ਵੀ ਜਿੰਨਾ ਮਰਜ਼ੀ ਡਰ ਪਾ ਦਿੱਤਾ ਜਾਏ, 18 ਸਾਲ ਦੀ ਗ੍ਰੈਟਾ ਦੁਬਾਰਾ ਲਿਖਦੀ ਹੈ ਕਿ ਨੋ ਅਮਾਊਂਟ ਆਫ ਹੇਟ ਔਰ ਫੀਅਰ ਵਿਲ ਚੇਂਜ ਮਾਈ ਸਪੋਰਟ। ਮੈਨੂੰ ਲੱਗਦਾ ਕਿ ਇਹ ਜਿਹੜੇ ਲੋਕ ਦਿਖਾਵੇ ਦੇ ਦੇਸ਼ ਭਗਤ ਨੇ, ਜਿਹੜੇ ਹੁਣੇ ਦੇਸ਼ ਭਗਤੀ ਜਿਨ੍ਹਾਂ ਨੂੰ ਸ਼ਾਇਦ ਸਮਝ ਆਈ ਹੈ, ਉਹ ਇੱਕ ਬਹੁਤ ਵੱਡਾ ਨੁਕਸਾਨ ਜਿਹੜਾ ਆ ਉਹ ਦੇਸ਼ ਲਈ ਕਰ ਰਹੇ ਨੇ। ਜਦੋਂ ਤੁਸੀਂ ਗੰਦੀ ਤੋਂ ਗੰਦੀ ਭਾਸ਼ਾ, ਭੈੜੀ ਤੋਂ ਭੈੜੀ ਗੱਲ, ਮਾੜੀ ਤੋਂ ਮਾੜੀ ਉਦਾਹਰਣ ਆਪਣੀ ਜਿਹੜੀ ਆ ਸ਼ਬਦਾਵਲੀ 'ਚ ਕਿਸੇ ਦੀ ਪੋਸਟ ਉੱਤੇ ਉਹਨੂੰ ਕਾਊਂਟਰ ਕਰਨ ਨੂੰ ਲਿਖਦੇ ਹੋ, ਤਾਂ ਸ਼ਾਇਦ ਤੁਸੀਂ ਇਹ ਭੁੱਲ ਜਾਂਦੇ ਹੋ ਕਿ ਪੜ੍ਹਨ ਵਾਲਾ ਜਿਹੜਾ ਆ ਉਹ ਸਾਡੇ ਦੇਸ਼ ਬਾਰੇ ਕੀ ਸੋਚਦਾ। ਸਾਨੂੰ ਬਹੁਤ ਅਫਸੋਸ ਹੁੰਦਾ ਉਹਨਾਂ ਦੇਸ਼ ਭਗਤਾਂ ਦੇ ਬਾਰੇ ਸੋਚ ਕੇ ਜਿਹੜੇ 2014 ਤੋਂ ਬਾਅਦ ਦੇਸ਼ ਭਗਤ ਬਣੇ ਨੇ, ਕਿ ਜੋ ਉਹ ਲਿਖਦੇ ਨੇ ਕਿ ਉਹ ਸਾਡਾ ਐਕਚੁਅਲੀ ਕਲਚਰ ਹੈ, ਇੱਕ ਪਾਸੇ ਤਾਂ ਗਊ ਮਾਤਾ ਹੈ ਔਰ ਦੂਸਰੇ ਪਾਸੇ ਤੁਸੀਂ ਇੰਨਾ ਗੰਦਾ ਔਰ ਇੰਨਾ ਭੈੜਾ ਸ਼ਬਦ ਯੂਜ਼ ਕਰਦੇ ਹੋ, ਗਾਲਾਂ ਤੱਕ ਜਾਂਦੇ ਹੋ, ਕਿਉਂਕਿ ਤੁਸੀਂ ਲੌਜਿਕ ਦੇ ਨਾਲ ਉਸ ਨਾ ਤਾਂ ਟਵੀਟ ਨੂੰ ਕਾਊਂਟਰ ਕਰ ਸਕਦੇ ਹੋ। ਇੱਕ ਟਵੀਟ ਇਹ ਲਿਖਦਾ ਹੈ ਕਿ ਸਾਨੂੰ ਫਰੀਡਮ ਆਫ ਸਪੀਚ ਹੋਣੀ ਚਾਹੀਦੀ ਹੈ, ਇੰਟਰਨੈਟ ਬੰਦ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹਦਾ ਜਵਾਬ ਨਹੀਂ ਹੈ। ਇਸ ਕਰਕੇ ਅਸੀਂ ਕੰਟੀਨਿਊਸਲੀ ਮਾੜੇ ਤੋਂ ਮਾੜਾ ਪਰਸਨਲ ਅਟੈਕ ਕਰਕੇ ਉਸ ਬੰਦੇ ਦਾ ਮੂੰਹ ਬੰਦ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ, ਚਾਹੇ ਉਹ ਆਦਮੀ ਹੈ ਚਾਹੇ ਔਰਤ ਹੈ। ਸਾਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਕਿ ਇਹਦੇ ਨਾਲ ਸਾਡੇ ਦੇਸ਼ ਦੀ ਇਮੇਜ ਕੀ ਬਣ ਰਹੀ ਹੈ। ਦੇਸ਼ ਦੀ ਇਮੇਜ ਉਹ ਨਹੀਂ ਜਿਹੜੇ ਚੰਦ ਟੀ ਵੀ ਚੈਨਲਸ ਜਾਂ ਰੇਡੀਓ ਉਹ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਤੁਹਾਨੂੰ ਇਹ ਸਮਝਣ ਦੀ ਲੋੜ ਹੈ ਕਿ ਦੇਸ਼ ਦੀ ਇਮੇਜ ਜਿਹੜੀ ਹੈ ਉਹ ਸਾਡੀ ਕੰਡਕਟ ਦੇ ਵਿੱਚ, ਸਾਡੇ ਬਿਹੇਵੀਅਰ ਦੇ ਨਾਲ, ਸਾਡੀ ਭਾਸ਼ਾ ਦੇ ਨਾਲ, ਔਰ ਅਸੀਂ ਓਪੀਨੀਅਨ ਨੂੰ ਕਿਵੇਂ ਬਰਦਾਸ਼ਤ ਕਰਦੇ ਹਾਂ, ਅਸੀਂ ਕ੍ਰਿਟੀਸਿਜ਼ਮ ਨੂੰ ਕਿਵੇਂ ਹੈਂਡਲ ਕਰਦੇ ਹਾਂ, ਉਹ ਸਾਡੇ ਦੇਸ਼ ਦੀ ਜਿਹੜੀ ਆ ਇਮੇਜ ਹੈ। ਇੱਕ ਪਾਸੇ ਅਸੀਂ ਇਮੇਜ ਇਹ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਡੇ 'ਚ ਬਹੁਤ ਟੋਲਰੈਂਸ ਹੈ। ਮੈਂ ਸਾਰਿਆਂ ਨੂੰ ਇਹ ਰਿਕੁਐਸਟ ਕਰਨਾ ਚਾਹੁੰਦਾ ਕਿ ਅਗਰ ਸਰਕਾਰ ਨੇ ਜਾਂ ਉਹਨਾਂ ਦੇਸ਼ ਭਗਤਾਂ ਨੇ ਜੋ 2014 ਤੋਂ ਬਾਅਦ ਦੇਸ਼ ਭਗਤ ਬਣੇ ਨੇ, ਔਰ ਸ਼ਾਇਦ ਉਹਨਾਂ 'ਚੋਂ ਕਿਸੇ ਨੇ ਵੀ ਨਾ ਤਾਂ ਯੂਨੀਫਾਰਮ ਪਾਈ ਹੈ ਅਤੇ ਨਾ ਉਹ ਪਾਉਣਗੇ ਔਰ ਨਾ ਉਹਨਾਂ ਦੇ ਬੱਚਿਆਂ ਨੇ ਯੂਨੀਫਾਰਮ ਕਦੀ ਪਾਈ ਹੈ ਦੇਸ਼ ਦੀ ਫੌਜ ਲਈ, ਉਹ ਲੋਕਾਂ ਨੂੰ ਇਹ ਅਪੀਲ ਜ਼ਰੂਰ ਹੈ ਕਿ ਅਗਰ ਤੁਸੀਂ ਟੋਲਰੈਂਸ ਸਿੱਖਣੀ ਹੈ ਤਾਂ ਜਾ ਕੇ ਕਿਸਾਨਾਂ ਤੋਂ ਸਿੱਖੋ, ਅਗਰ ਤੁਸੀਂ ਪੇਸ਼ੈਂਸ ਸਿੱਖਣੀ ਹੈ ਤਾਂ ਉਹਨਾਂ ਲੋਕਾਂ ਤੋਂ ਸਿੱਖੋ ਜਿਨ੍ਹਾਂ ਨੇ ਤੁਹਾਡੇ ਕਿੱਲਾਂ ਦੇ ਉੱਤੇ ਫੁੱਲ ਲਾ ਕੇ ਤੁਹਾਡੇ ਮੂੰਹ 'ਤੇ ਬਹੁਤ ਕਰਾਰਾ ਥੱਪੜ ਮਾਰਿਆ ਹੈ। ਉਹਨਾਂ ਤੋਂ ਸਿੱਖੋ ਕਿ ਕ੍ਰਿਟੀਸਿਜ਼ਮ ਅਤੇ ਡਿਫਰੈਂਸ ਆਫ ਜਿਹੜਾ ਓਪੀਨੀਅਨ ਆ ਉਹਨੂੰ ਕਿਵੇਂ ਬਰਦਾਸ਼ਤ ਕਰਨਾ। ਤੁਸੀਂ ਕੀ ਉਦਾਹਰਣ ਸੈੱਟ ਕਰ ਰਹੇ ਹੋ ਕਿ ਤੁਸੀਂ ਭਾੜੇ ਦੇ ਐਸੇ ਬਾਲੀਵੁੱਡ ਭੰਡ ਜਿਹੜੇ ਨੇ ਉਹਨਾਂ ਨੂੰ ਇਕੱਠਿਆ ਕਰਕੇ ਇੱਕ 18 ਸਾਲ ਦੀ ਲੜਕੀ ਜਿਹੜੀ ਹੈ ਜਾਂ ਕੋਈ ਸੈਲੀਬ੍ਰਿਟੀ ਹੈ ਜਿਹਨੇ ਇੰਨਾ ਲਿਖਿਆ ਕਿ ਵੀ ਸ਼ੁੱਡ ਟਾਕ ਅਬਾਊਟ ਦਿਸ, ਅਤੇ ਤੁਹਾਡੇ ਕੋਈ ਐਸਾ ਚੰਗੀ ਸ਼ਬਦਾਵਲੀ, ਕੋਈ ਚੰਗਾ ਲੈਂਗੁਏਜ ਨਹੀਂ ਹੈ ਕਿ ਤੁਸੀਂ ਉਹਦੇ ਬਾਰੇ ਕੋਈ ਚੀਜ਼ ਲਿਖ ਸਕੋ। ਤੁਸੀਂ ਕਿਸੇ ਦੇ ਕਰੈਕਟਰ ਬਾਰੇ, ਕਿਸੇ ਦੀ ਪਰਸਨਲ ਲਾਈਫ ਬਾਰੇ, ਔਰ ਹੈਰਾਨੀ ਵਾਲੀ ਗੱਲ ਹੈ ਕਿ ਜੋ ਕਮਲਾ ਹੈਰਿਸ ਬਹੁਤ ਮਾਣ ਨਾਲ ਜਿਹਦੇ ਬਾਰੇ ਇੰਡੀਅਨ ਹੋਣ ਦਾ ਸੈਲੀਬ੍ਰੇਸ਼ਨਸ ਕੀਤੀਆਂ ਗਈਆਂ ਕਿ ਇੰਡੀਅਨ ਔਰ ਲੜਕੀ ਸਾਡੀ ਜਿਹੜੀ ਹੈ ਉਹ ਵਾਈਸ ਪ੍ਰੈਜ਼ੀਡੈਂਟ ਬਣ ਗਈ ਹੈ, ਉਹਦੀ ਭਾਣਜੀ ਜਿਹੜੀ ਹੈ ਜਿਹੜੀ ਕਿ ਹਿੰਦੂ ਹੈ ਉਹਦੇ ਪੁਤਲੇ ਸਾੜੇ ਜਾ ਰਹੇ ਨੇ, ਉਹਦੇ ਪੋਸਟਰ ਸਾੜੇ ਜਾ ਰਹੇ ਨੇ, ਉਹਨੂੰ ਵੀ ਦੇਸ਼ ਧਰੋਹੀ ਕਿਹਾ ਜਾ ਰਿਹਾ, ਉਹਨੂੰ ਵੀ ਇਹ ਕਿਹਾ ਜਾ ਰਿਹਾ ਕਿ ਉਹ ਦੇਸ਼ ਦੀ ਅਖੰਡਤਾ ਜਿਹੜੀ ਆ ਉਹਨੂੰ ਭੰਨਣ ਨੂੰ ਰੈਡੀ ਹੈ, ਉਹਨੂੰ ਖਰਾਬ ਕਰਨ ਨੂੰ ਰੈਡੀ ਹੈ। ਅਤੇ ਅਸੀਂ ਕਿਸ ਐਸੇ ਬੰਦੇ ਦੀ ਗੱਲ ਜਿਹੜੀ ਆ ਉਹਨੂੰ ਸੁਣਨ ਦਾ ਮਾਦਾ ਰੱਖਦੇ ਹਾਂ, ਅਸੀਂ ਕੀ ਟੋਲਰੈਂਸ ਦੀ ਐਗਜ਼ਾਮਪਲ ਦੇ ਰਹੇ ਹਾਂ, ਕੀ ਅਸੀਂ ਮੀਡੀਆ ਦੇ ਉੱਤੇ ਪ੍ਰੂਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਦੋਂ ਤੋਂ ਅਕਤੂਬਰ ਤੋਂ ਲੈ ਕੇ ਜਦੋਂ ਦੇ ਕਿਸਾਨ ਉੱਥੇ ਬੈਠੇ ਨੇ, ਲਗਾਤਾਰ ਕਿਸਾਨ ਆਪਣੇ ਪ੍ਰੈਸ ਕਾਨਫਰੰਸ ਵਿੱਚ ਹਰ ਜਗ੍ਹਾ ਤੋਂ ਇੱਕ ਸ਼ਬਦ ਜ਼ਰੂਰ ਬੋਲਦੇ ਨੇ ਕਿ ਸਾਡਾ ਖਾਲਿਸਤਾਨ, ਖਾਲਿਸਤਾਨੀਆਂ ਦੇ ਨਾਲ ਔਰ ਐਸੇ ਕਿਸੇ ਵੀ ਦਾਇਰੇ ਦੇ ਨਾਲ ਕੋਈ ਸੰਬੰਧ ਨਹੀਂ, ਔਰ ਨਾ ਅਸੀਂ ਕਿਸੇ ਨੂੰ ਇੱਥੇ ਆਉਣ ਦਿੰਦੇ ਹਾਂ ਜਿਹੜਾ ਕੋਈ ਦੇਸ਼ ਦੀ ਯੂਨਿਟੀ ਦੇ ਬਾਰੇ ਉਹਦੇ ਅਗੇਂਸਟ ਗੱਲ ਕਰੇਗਾ। ਸਵਾਲ ਇਹਨਾਂ ਸਾਰੇ ਮੀਡੀਆ ਨੂੰ ਇਹ ਹੈ ਕਿ 1993 'ਚ ਜਿਹੜੇ ਸ਼ਬਦ ਦੇ ਉੱਤੇ ਉਹਦੇ ਬਾਅਦ 93 ਤੋਂ ਬਾਅਦ ਬੱਚੇ ਜਿਹੜੇ ਜੰਮੇ ਨੇ ਉਹਨਾਂ ਨੇ ਖਾਲਿਸਤਾਨ ਵਰਡ ਨਹੀਂ ਸੁਣਿਆ, ਤੁਸੀਂ ਲਗਾਤਾਰ ਨੈਸ਼ਨਲ ਮੀਡੀਆ ਲਾ ਕੇ, ਸਰਕਾਰ ਲਾ ਕੇ ਉਹ ਸ਼ਬਦ ਬਾਰ ਬਾਰ ਖਾਲਿਸਤਾਨ ਦਾ ਸ਼ਬਦ ਜਿਹੜਾ ਆ ਉਹ ਉਹਨਾਂ ਬੱਚਿਆਂ ਦੇ ਕੰਨਾਂ 'ਚ ਵੀ ਪਾਤਾ ਜਿਨ੍ਹਾਂ ਨੂੰ ਇਸ ਸ਼ਬਦ ਬਾਰੇ ਜਾਣਕਾਰੀ ਨਹੀਂ ਸੀ। ਕੀ ਸਾਨੂੰ ਵਾਕਈ ISI ਦੀ ਲੋੜ ਹੈ ਇਸ ਸ਼ਬਦ ਨੂੰ ਜਾਂ ਖਾਲਿਸਤਾਨ ਨੂੰ ਹਵਾ ਦੇਣ ਵਾਸਤੇ? ਸਾਡਾ ਤਾਂ ਆਪਣਾ ਮੀਡੀਆ ਜਿਹੜਾ ਇੰਡੀਆ ਦਾ ਹੈ ਔਰ ਸਰਕਾਰ ਜਿਹੜੀ ਹੈ ਲਗਾਤਾਰ ਇਸ ਸ਼ਬਦ ਨੂੰ ਹਵਾ ਦੇ ਰਹੀ ਹੈ, ਫਿਰ ISI ਨੂੰ ਅਸੀਂ ਕਿਉਂ ਬਲੇਮ ਕਰ ਰਹੇ ਹਾਂ ਜਦੋਂ ਅਸੀਂ ਲਗਾਤਾਰ ਐਸਾ ਸ਼ਬਦ ਜਿਹਦੇ ਬਾਰੇ ਕੋਈ ਗੱਲ ਹੀ ਨਹੀਂ ਕਰ ਰਿਹਾ। ਅੱਜ ਹਰ ਸਿੱਖ ਖਾਲਿਸਤਾਨੀ ਬਣ ਰਿਹਾ। ਮੈਂ ਉਹਨਾਂ ਦੇਸ਼ ਭਗਤਾਂ ਨੂੰ ਜਿਹੜੇ 2014 ਤੋਂ ਬਾਅਦ ਦੇਸ਼ ਭਗਤ ਬਣੇ ਨੇ ਉਹਨਾਂ ਨੂੰ ਸਵਾਲ ਇਹ ਕਰਨਾ ਚਾਹੁੰਦਾ ਕਿ ਕੋਈ ਵੀ ਸੋਸ਼ਲ ਮੀਡੀਆ ਉੱਤੇ ਕੋਈ ਖਾਲਿਸਤਾਨ ਦਾ ਵਰਡ ਯੂਜ਼ ਕਰ ਰਿਹਾ ਔਰ ਤੁਹਾਡੇ ਕੋਲ ਇੱਕ ਖਾਲਿਸਤਾਨ ਵਰਡ ਤੋਂ ਇਲਾਵਾ ਕੋਈ ਵਰਡ ਹੀ ਨਹੀਂ ਹੈ? ਤੁਹਾਡੇ ਕੋਲ ਹਰ ਓਪੀਨੀਅਨ ਦਾ ਆਂਸਰ ਇੱਕ ਹੀ ਹੈ ਕਿ ਜਾਂ ਤਾਂ ਤੁਸੀਂ ਗਾਣਾ ਲਿਖ ਸਕਦੇ ਹੋ ਅਤੇ ਜਾਂ ਤੁਸੀਂ ਪਰਸਨਲ ਅਟੈਕ ਕਰ ਸਕਦੇ ਹੋ ਔਰ ਜਾਂ ਤੁਸੀਂ ਉਹਨੂੰ ਖਾਲਿਸਤਾਨੀ ਕਹਿ ਸਕਦੇ ਹੋ ਜਾਂ ਤੁਸੀਂ ਉਹਨੂੰ ISI ਕਹਿ ਸਕਦੇ ਹੋ। ਇਹਦੇ ਇਲਾਵਾ ਕੀ ਸਾਰੇ ਦੇਸ਼ ਦੇ ਵਿੱਚ ਉਹਨਾਂ ਦੇਸ਼ ਭਗਤਾਂ ਕੋਲ ਸਰਕਾਰ ਕੋਈ ਸ਼ਬਦ ਮੁੱਕ ਗਏ ਨੇ ਕਿ ਉਹ ਇੱਕ ਨੋਰਮਲ ਟਵੀਟ ਦਾ ਆਂਸਰ ਜਾਂ ਇੱਕ ਨੋਰਮਲ ਬੰਦਾ ਜੋ ਲਿਖ ਰਿਹਾ ਹੈ ਕਿ ਮੈਂ ਬਿੱਲਾਂ ਦੀ ਸਪੋਰਟ ਨਹੀਂ ਕਰਦਾ ਉਹ ਤਾਂ ਖਾਲਿਸਤਾਨ ਦੀ ਗੱਲ ਕਰ ਨਹੀਂ ਰਿਹਾ? ਜੇ ਤਾਮਿਲਨਾਡੂ ਦਾ ਕਿਸਾਨ ਹੈ ਜਾਂ ਹਰਿਆਣੇ ਦਾ ਕਿਸਾਨ ਹੈ ਜਾਂ ਯੂਪੀ ਦਾ ਕਿਸਾਨ ਹੈ ਉਹ ਖਾਲਿਸਤਾਨ ਦੀ ਗੱਲ ਕਰ ਰਿਹਾ, ਮਗਰ ਲਗਾਤਾਰ ਤੁਸੀਂ ਉਹਦੇ ਕੰਨਾਂ ਦੇ ਵਿੱਚ ਬੱਚਿਆਂ ਦੇ ਕੰਨਾਂ ਦੇ ਵਿੱਚ ਖਾਲਿਸਤਾਨ ਸ਼ਬਦ ਪਾ ਰਹੇ ਹੋ। ਸੋ ਤੁਸੀਂ ਐਕਚੁਅਲੀ ਇਹ ਪ੍ਰੂਵ ਕਰ ਰਹੇ ਹੋ ਕਿ ਤੁਸੀਂ ISI ਦੇ ਨਾਲ ਮਿਲੇ ਹੋਏ ਹੋ। ਕੋਈ ਵੀ ਇਨਸਾਨ ਜਿਹਦਾ ਦਿਮਾਗ ਕੰਮ ਕਰਦਾ ਹੋਏਗਾ ਉਹ ਇਹ ਤੁਹਾਨੂੰ ਸਵਾਲ ਕਰੇਗਾ ਆਉਣ ਵਾਲੇ ਇਤਿਹਾਸ ਵਿੱਚ ਕਿ ਅਗਰ ਕੋਈ ISI ਦੇ ਨਾਲ ਮਿਲਿਆ ਤਾਂ ਇਹ ਜਿਹੜੇ 2014 ਤੋਂ ਬਾਅਦ ਦੇ ਦੇਸ਼ ਭਗਤ ਨੇ ਇਹ ਮਿਲੇ ਹੋਏ ਨੇ। ਸਾਡੇ ਨਾਲ ਬਹੁਤ ਕਾਲਰ ਜੁੜੇ ਨੇ, ਅਸੀਂ ਉਹਨਾਂ ਦੀ ਕਾਲ ਜਿਹੜੀ ਆ ਜ਼ਰੂਰ ਲੈਂਦੇ ਹਾਂ। ਸਾਡੇ ਨਾਲ 3503 ਤੁਸੀਂ ਔਨ ਏਅਰ ਹੋ ਜੀ, ਰੇਡੀਓ ਜ਼ਿੰਦਾਬਾਦ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ।
ਸਰ ਮੈਂ ਡਾਕਟਰ ਕੌਮੀ ਬੋਲ ਰਹੀ ਹਾਂ ਜੀ।
ਹਾਂਜੀ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ।
ਹਾਂਜੀ ਆਈ ਜਸਟ ਵਾਂਟ ਟੂ ਸੇ ਕਿ ਹੁਣ ਫਾਰਮਰਸ ਪ੍ਰੋਟੈਸਟ ਜਿਹੜਾ ਹੈ ਉਹ ਇਟਸ ਹੁਣ ਇੱਕ ਇੰਟਰਨੈਸ਼ਨਲ ਲੈਵਲ ਤੇ ਇੱਕ ਡਿਸਕਸ਼ਨ ਦਾ ਮੈਟਰ ਬਣ ਚੁੱਕਿਆ ਹੈ, ਇਹ ਸਿਰਫ ਇੱਕ ਕਨਫਾਈਨ ਨਹੀਂ ਰਿਹਾ। ਐਂਡ ਜਿਹੜੇ ਵੀ ਸੈਲੀਬ੍ਰਿਟੀਜ਼ ਵਰਲਡ ਵਾਈਡ ਯੂ ਨੋ ਹਰ ਸਟੈਚਰ ਦੇ ਜੇ ਉਸ ਬਾਰੇ ਕੁਛ ਕਹਿ ਰਹੇ ਨੇ ਜਾਂ ਆਪਣਾ ਕੰਸਰਨ ਸ਼ੇਅਰ ਕਰ ਰਹੇ ਨੇ, ਤੇ ਰਾਦਰ ਦੈਨ ਅਸੀਂ ਲੋਕ ਬੀਂਗ ਥੈਂਕਫੁਲ ਕਿ ਸਾਡੀ ਮੂਵਮੈਂਟ ਨੂੰ ਸਪੋਰਟ ਮਿਲ ਰਹੀ ਹੈ, ਸਾਡੇ ਹੀ ਕੁਛ ਲੋਕ ਉਹਨਾਂ ਨੂੰ ਪਰਸਨਲ ਅਟੈਕ ਕਰ ਰਹੇ ਨੇ ਜਾਂ ਕ੍ਰਿਟੀਸਾਈਜ਼ ਕਰ ਰਹੇ ਨੇ, ਇਟ ਇਜ਼ ਰੀਅਲੀ ਐਮਬੈਰਸਿੰਗ। ਆਈ ਐਡਮਿਟ ਉਹਨਾਂ ਨੂੰ ਹੁਣ ਜਿਵੇਂ ਰਿਹਾਨਾ ਹੋ ਗਏ ਜਾਂ ਗ੍ਰੈਟਾ ਹੋ ਗਏ ਦੇ ਉਹ ਸ਼ਾਇਦ ਨਹੀਂ ਸਮਝਦੇ ਦੇ ਕਿ ਇਹਨਾਂ ਫਾਰਮਰਸ ਲਾਅ ਦੀ ਫਾਰਮਰਸ ਨੂੰ ਕੀ ਫਾਇਦੇ ਨੇ ਜਾਂ ਨੁਕਸਾਨ ਨੇ, ਉਹ ਸਿਰਫ ਆਪਣਾ ਕੰਸਰਨ ਐਜ਼ ਅ ਹਿਊਮਨ ਬੀਂਗ ਸਿਰਫ ਉਹ ਹੀ ਸ਼ੇਅਰ ਕਰ ਰਹੇ ਨੇ
ਜੀ।
ਐਂਡ ਸਾਡੇ ਲੋਕ ਉਹਨਾਂ ਨੂੰ ਵਾਪਸ ਪਰਸਨਲ ਅਟੈਕ ਕਰਕੇ ਜਾਂ ਇੱਦਾਂ ਕਰ ਰਹੇ ਨੇ, ਸਾਡੇ ਕੰਟਰੀ ਸਾਡੇ ਕਲਚਰ ਇੰਡੀਅਨ ਕਲਚਰ 'ਚ ਜਿੱਥੇ ਅਸੀਂ ਵੁਮੈਨ ਨੂੰ ਇੰਨੇ ਹਾਈ ਰਿਗਾਰਡ 'ਚ ਰੱਖਦੇ ਹਾਂ, ਦੀਸ ਕਾਇੰਡ ਆਫ ਥਿੰਗਸ ਜਦੋਂ ਇੱਦਾਂ ਹੁੰਦੀਆਂ ਨੇ ਇਟ ਇਜ਼ ਰੀਅਲੀ ਐਮਬੈਰਸਿੰਗ।
ਬਿਲਕੁਲ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਕਾਲ ਕੀਤੀ ਆ, ਤੁਸੀਂ ਜੋ ਗੱਲ ਕੀਤੀ ਆ ਅਸੀਂ ਬਿਲਕੁਲ ਉਹੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਪਾਸੇ ਤਾਂ ਜਿਹੜਾ ਗਊ ਮਾਤਾ ਹੈ ਉਹਨੂੰ ਅਸੀਂ ਇੱਕ ਜਾਨਵਰ ਨੂੰ ਵੀ ਇੰਨਾ ਵੱਡਾ ਦਰਜਾ ਦਿੰਦਾ ਔਰ ਦੂਸਰੇ ਪਾਸੇ ਅਸੀਂ ਕੋਈ ਵੀ ਔਰਤ ਹੈ ਕੋਈ ਵੀ ਬਜ਼ੁਰਗ ਹੈ ਕੋਈ ਵੀ ਅਗਰ ਕੋਈ ਡਿਫਰੈਂਟ ਆਪਣਾ ਓਪੀਨੀਅਨ ਜਿਹੜਾ ਆ ਉਹ ਡਿਫਰੈਂਟ ਰੱਖਦਾ ਹੈ ਤੇ ਉਹਨੂੰ ਅਸੀਂ ਭੈੜੀ ਤੋਂ ਭੈੜੀ ਸ਼ਬਦਾਵਲੀ ਮਾੜੇ ਤੋਂ ਮਾੜੇ ਸ਼ਬਦ ਜਾਂ ਐਸੀ ਚੀਜ਼ਾਂ ਬੋਲਦੇ ਹਾਂ ਜਿਹਦੇ ਨਾਲ ਸਾਡਾ ਸਿਰਫ ਇੱਕ ਨੈਗੇਟਿਵ ਇਮੇਜ ਬਣਦੀ ਹੈ। ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਹਾਂਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। 0055 ਤੁਸੀਂ ਔਨ ਏਅਰ ਹੋ ਜੀ।
ਕਰਨਲ ਰੁਪਿੰਦਰ ਨਰਿੰਦਰ ਸੈਣੀ ਹੈ।
ਹਾਂਜੀ ਸੈਣੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ।
ਤੁਸੀਂ ਸਾਰਾ ਕੁਛ ਤਾਂ ਕਹੀ ਦਿੰਦੇ ਹੋ ਪਰ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਵੀ ਇਹ ਇੰਡੀਆ ਦੀ ਮਾੜੀ ਕਿਸਮਤ ਹੈ ਕਿ ਜੋ ਅੱਜ ਦੀ ਡੇਟ ਦੇ ਵਿੱਚ ਸਾਰਾ ਕੁਛ ਹੋ ਰਿਹਾ ਚੱਲ ਰਿਹਾ ਗਵਰਨੈਂਸ ਦੇ ਨਾਂ 'ਤੇ ਜਾਂ ਕੰਟਰੀ ਨੂੰ ਮੈਨੇਜਮੈਂਟ ਦੇ ਨਾਂ 'ਤੇ, ਲੇਕਿਨ ਇਹ ਲੋਕਾਂ ਨੇ ਹੀ ਚੁਣੇ ਆ ਇਹ ਲੋਕ ਰਾਈਟ, ਔਰ ਆਪੋਜੀਸ਼ਨ ਪਾਰਟੀਜ਼ ਜਿਹੜੀਆਂ ਵੀ ਹੈਗੀਆਂ ਮੇਜਰ ਕਾਂਗਰਸ ਹੈ ਜਾਂ ਹੋਰ ਹੈ ਇਹ ਉਹਨਾਂ ਦਾ ਫੇਲਿਅਰ ਹੈ ਕਿ ਇਹ ਪਾਵਰ 'ਚ ਆਏ, ਇਹਨੂੰ ਆਪਾਂ ਇੱਥੇ ਛੱਡ ਦਈਏ। ਆਜ਼ਾਦੀ ਦੀ ਲੜਾਈ ਤੋਂ ਪਹਿਲਾਂ ਅਸੀਂ ਸਾਰਾ ਜਾਣਦੇ ਹਾਂ ਕਿ ਇਹਨਾਂ ਦਾ RSS ਦਾ ਕੀ ਰੋਲ ਸੀਗਾ, ਕਿ ਇਹਨਾਂ ਦੇ ਕੋਈ ਹੀਰੋ ਸੀਗੇ, ਚਾਹੇ ਉਹ ਵੀਰ ਸਵਰਕਰ ਹੈਗੇ ਆ ਚਾਹੇ ਗੋਲਕਰ ਹੈਗੇ ਆ, ਤੁਸੀਂ ਇਹ ਦੇਖੋ ਵੀ ਜੇ ਇਹ ਵੀ ਉਹਨਾਂ ਨੂੰ ਆਪਣੇ ਹੀਰੋ ਮੰਨਦੇ ਹੁੰਦੇ ਤਾਂ ਇਹ ਗਾਂਧੀ ਦੀ ਜਾਂ ਸਰਦਾਰ ਪਟੇਲ ਦੀ ਜਾਂ ਸੁਭਾਸ਼ ਚੰਦਰ ਬੋਸ ਦੀ ਜਿਹੜੇ ਕਿ ਤਿੰਨੋ ਹੀ ਕਾਂਗਰਸੀ ਲੀਡਰ ਸੀ ਉਹਨਾਂ ਦੀਆਂ ਤਾਰੀਫਾਂ ਨਾ ਕਰਦੇ, ਉਹਨਾਂ ਦੇ ਬੁੱਤ ਨਾ ਲਗਾਉਂਦੇ। ਔਰ ਤੁਸੀਂ ਸਭ ਨਾਲੋਂ ਵੱਡੀ ਗੱਲ ਇਹ ਹੈ ਕਿ ਮਤਲਬ ਇੱਕ ਸ਼ਰਮ ਵਾਲੀ ਗੱਲ ਹੈ, ਇੱਕ ਪਾਸੇ ਗਾਂਧੀ ਦੇ ਬੁੱਤ ਦੇ ਉੱਤੇ ਫੁੱਲ ਚੜਾਉਂਦੇ ਆ ਔਰ ਉਹ ਕਹਿੰਦੇ ਸਾਡੇ ਇਹ ਨੈਸ਼ਨਲ ਲੀਡਰ ਹੈ, ਔਰ ਦੂਜੇ ਪਾਸੇ ਜਿਹਨੇ ਗੋਲੀ ਮਾਰੀ ਉਹਨੂੰ ਗੋਡਸੇ ਨੇ, ਦੂਜੇ ਪਾਸੇ ਉਹਨੂੰ ਪੂਜਾ ਕਰਦੇ ਆ। ਔਰ ਉਹ ਪੂਜਾ ਕੌਣ ਕਰ ਰਿਹਾ? ਬਾਕੀਆਂ ਨੂੰ ਛੱਡ ਦਿਓ ਤੁਸੀਂ, ਸਾਡੇ ਜਿਹੜੇ ਆਨਰੇਬਲ ਪ੍ਰਧਾਨ ਮੰਤਰੀ ਹੈ ਸਰਦਾਰ ਸ਼੍ਰੀ ਨਰਿੰਦਰ ਮੋਦੀ ਜੀ, ਉਹ ਇੱਕ ਇਹ ਪੂਜਾ ਉਹਦੀ ਪੂਜਾ ਕਰ ਰਿਹਾ। ਸੋ ਵਟ ਡੂ ਯੂ ਐਕਸਪੈਕਟ ਫਰੋਮ ਦ ਕਰਾਊਡ ਡਾਊਨ ਦਾ ਲਾਈਨ? ਡਾਊਨ ਦਾ ਲਾਈਨ ਵੀ ਉਹੀ ਲੋਕੀ ਕਰਨਗੇ। ਗਊ ਮਾਤਾ, ਅਗਰ ਮਾਤਾ ਸਭ ਨੂੰ ਵੱਧ ਅਗਰ ਕੋਈ ਸਮਝਦਾ ਸੀ ਜਾਂ ਸਮਝਦਾ ਹੈ ਤਾਂ ਕਿਸਾਨ ਸਮਝਦਾ ਹੈ, ਕਿਉਂਕਿ ਹੁਣ ਤਾਂ ਖੇਤੀਬਾੜੀ ਇੰਡੀਆ ਦੇ ਵਿੱਚ ਟਰੈਕਟਰਾਂ ਨਾਲ ਹੋਣ ਲੱਗ ਪਈ ਜਾਂ ਕੁਛ ਵੀ, ਤੇ ਗਊ ਮਾਤਾ ਜਿਹੜੀ ਘਰ ਮਾਮਾ ਰੱਖੀਆਂ ਸੀਗੀਆਂ ਉਹ ਘਰ 'ਚ ਦੁੱਧ ਦਿੰਦੀਆਂ ਸੀ, ਬਛੜੇ ਪੈਦਾ ਕਰਦੀ, ਬਛੜਿਆਂ ਤੋਂ ਬਲਦ ਬਣਦੇ ਸੀ, ਉਹਨਾਂ ਦਾ ਗੋਬਰ ਜਿਹੜਾ ਹੁੰਦਾ ਸੀ ਸਾਰਾ ਉਹ ਖਾਦ ਬਣਦੀ ਖੇਤਾਂ 'ਚ ਪਾਉਂਦੇ ਸੀ, ਤੋ ਅਸਲੀ ਮਾਤਾ ਦੀ ਪੂਜਾ ਜਿਸ ਹਿਸਾਬ ਨਾਲ ਸਮਝੇ ਤਾਂ ਉਹ ਕਰਦੇ ਸੀ। ਇਹ ਤਾਂ ਗਊ ਮਾਤਾ ਉਹ ਬੰਦੇ ਕਹਿ ਰਹੇ ਹੈ ਜਿਹਨਾਂ ਨੇ ਕਦੇ ਗਊ ਮਾਤਾ ਨੂੰ ਪਾਲਿਆ ਹੀ ਨਹੀਂ ਹੈ। ਬਾਕੀ ਤਾਂ ਇਹ ਹੈ ਕਿ ਇਹ ਬਦਕਿਸਮਤੀ ਹੈ ਕਿ ਇਹ ਉਹਨਾਂ ਦੇ ਹੱਥ ਆ ਗਈ। ਔਰ ਜਿਹੜੇ ਬੋਲਦੇ ਆ ਉਲਟਾ ਪੁਲਟਾ, ਉਹਦਾ ਮਕਸਦ ਹੀ ਇਹ ਹੈ ਕਿ ਤੁਹਾਨੂੰ ਇੰਟੀਮੀਡੇਟ ਕਰਕੇ ਜ਼ੋਰ ਪਵਾ ਕੇ ਤੁਹਾਨੂੰ ਚੁੱਪ ਕਰਾਉਣਾ ਤਾਂ ਕਿ ਤੁਸੀਂ ਬੋਲ ਨਾ ਸਕੋ। ਪਰ ਇਹ ਜਿੰਨਾ ਦਬਾਉਣਗੇ ਉਨਾ ਹੀ ਉੱਭਰ ਕੇ ਆਏਗੀ। ਇੰਟਰਨੈਸ਼ਨਲ ਮੂਵਮੈਂਟ ਆਲਰੇਡੀ ਬਣ ਚੁੱਕਿਆ। ਜਿਹੜੇ ਤੁਸੀਂ ਸਟਾਰਸ ਦੀ ਗੱਲ ਕੀਤੀ ਹੈ, ਰਿਹਾਨਾ ਹੈਗੇ ਚਾਹੇ ਉਹ ਜਾਂ ਹੋਰ ਹੈਗੇ ਆ, ਮਤਲਬ ਤੁਸੀਂ ਉਹਨਾਂ ਤੇ ਐਫ ਆਈ ਆਰ ਕਰ ਰਹੇ ਹੋ, ਰਾਈਟ? ਗਰੇਟਾ ਤੇ ਤੁਸੀਂ ਐਫ ਆਈ ਆਰ ਕਰ ਰਹੇ ਹੋ, 16-17 ਸਾਲ ਦੀ ਲੜਕੀ ਹੈ ਉਹਦੇ ਤੁਸੀਂ ਬੋਲਡਨੈਸ ਦੇਖੋ। ਪਰ ਇਹ ਬਦਕਿਸਮਤੀ ਹੈ, ਔਰ ਇਹ ਜਿੱਦਾਂ ਕਹਿੰਦੇ ਨਾ ਵਿਨਾਸ਼ਕਾਲ ਬੁੱਧੀ ਵਿਪਰੀਤ ਵਾਲੀ ਗੱਲ ਹੈਗੀ ਆ, ਤੇ ਇਹ ਲੋਕੀ ਸਾਰਾ ਸਮਝਦੇ ਆ। ਅੱਜ ਦੀ ਡੇਟ 'ਚ ਹਰੇਕ ਕੋਈ ਸੋਸ਼ਲ ਮੀਡੀਆ ਇੰਨਾ ਸਟਰੋਂਗ ਹੈ, ਚਾਹੇ ਨੈਸ਼ਨਲ ਮੀਡੀਆ ਜੋ ਮਰਜ਼ੀ ਕਰ ਲਵੇ, ਇਹ ਗੋਦੀ ਮੀਡੀਆ ਬਣ ਜਾਵੇ ਚਾਹੇ ਕੁਛ ਵੀ, ਲੇਕਿਨ ਸੋਸ਼ਲ ਮੀਡੀਆ ਇੰਨਾ ਸਟਰੋਂਗ ਹੈ, ਕੋਈ ਵੀ ਕਿਤੇ ਗਲਤ ਚੀਜ਼ ਹੁੰਦੀ ਹੈ ਸੈਕਿੰਡ 'ਚ ਸਾਰੀ ਜਗ੍ਹਾ ਘੁੰਮ ਰਹੀ ਹੈ। ਔਰ ਜਿਹੜੀ ਫਾਰਮਰ ਐਜੂਕੇਸ਼ਨ ਹੈ, ਫਾਰਮਰ ਐਜੂਕੇਸ਼ਨ ਨਹੀਂ ਰਹੀ, ਇਹ ਇੰਟਰਨੈਸ਼ਨਲ ਹਿਊਮਨ ਰਾਈਟਸ ਦੀ ਐਜੂਕੇਸ਼ਨ ਬਣ ਚੁੱਕੀ ਹੈ। ਯੂ ਆਰ ਡੂਇੰਗ ਏ ਗ੍ਰੇਟ ਜੋਬ, ਕੰਟੀਨਿਊ ਡੂਇੰਗ ਇਟ, ਵੀ ਆਲ ਰਾਈਟ ਥਿੰਕਿੰਗ ਪੀਪਲ ਆਰ ਵਿਦ ਯੂ।
ਥੈਂਕ ਯੂ ਸੋ ਮਚ ਜੀ। ਇੱਕੋ ਜਿਵੇਂ ਸਾਡੇ ਕਾਲਰ ਨੇ ਵੀ ਗੱਲ ਕੀਤੀ ਹੈ ਕਿ ਇਹ ਐਕਚੁਅਲੀ ਹੁਣ ਜਿਹੜੀ ਗੱਲ ਹੋ ਰਹੀ ਹੈ ਉਹ ਇਸ ਚੀਜ਼ ਦੀ ਗੱਲ ਨਹੀਂ ਹੋ ਰਹੀ ਕਿ ਕਿਸਾਨ ਬਿੱਲ ਜਿਹੜੇ ਨੇ ਉਹ ਸਹੀ ਨੇ ਜਾਂ ਗਲਤ ਨੇ। ਇਸ ਵੇਲੇ ਜਿਹੜੀ ਦੋ ਮੁੱਦਿਆਂ ਦੇ ਉੱਤੇ ਜਿਹੜੀ ਸਾਰੀ ਦੁਨੀਆ ਜਿਹੜੀ ਆ ਉਹ ਗੱਲ ਕਰ ਰਹੀ ਹੈ ਉਹ ਇਹ ਹੈ ਕਿ ਜੇ ਕਿਸਾਨ ਜਿਹੜੇ ਫਾਰਮਰਸ ਬਿੱਲ ਨੇ ਜੇ ਉਹਨਾਂ ਦੀ ਸਪੋਰਟ ਕਰਨ ਵਾਲਾ ਉਹਦੇ ਉੱਤੇ ਐਫ ਆਈ ਆਰ ਨਹੀਂ ਹੁੰਦੀ, ਉਹਦਾ ਫੇਸਬੁੱਕ ਅਕਾਊਂਟ ਜਿਹੜਾ ਨਹੀਂ ਬੰਦ ਕੀਤਾ ਜਾਂਦਾ, ਉਹਦਾ ਟਵਿੱਟਰ ਅਕਾਊਂਟ ਨਹੀਂ ਬੰਦ ਕੀਤਾ ਜਾਂਦਾ, ਉਹਦਾ ਵਟਸਐਪ ਅਕਾਊਂਟ ਨਹੀਂ ਬੰਦ ਕੀਤਾ ਜਾਂਦਾ, ਅਤੇ ਕੀ ਅਗਰ ਉਹਦੇ ਨਾਲ ਕਿਸੇ ਦਾ ਡਿਫਰੈਂਸ ਆਫ ਓਪੀਨੀਅਨ ਹੈ ਜਿਹੜਾ ਕਿ ਸਾਡੀ ਕੌਨਸਟੀਟਿਊਸ਼ਨ ਦੇ ਵਿੱਚ ਇੱਕ ਫਰੀਡਮ ਆਫ ਸਪੀਚ ਹੈ, ਅਗਰ ਉਹ ਕੋਈ ਦੇਸ਼ ਲਈ ਮਾੜਾ ਨਹੀਂ ਬੋਲ ਰਿਹਾ, ਅਗਰ ਉਹ ਕਿਸੇ ਇਨਸਾਨ ਲਈ ਮਾੜਾ ਨਹੀਂ ਬੋਲ ਰਿਹਾ, ਔਰ ਅਗਰ ਸਿਰਫ ਕੋਈ ਇਹ ਕਹਿ ਰਿਹਾ ਕਿ ਉਹ ਇਹਨਾਂ ਬਿੱਲਾਂ ਦੇ ਨਾਲ ਸਹਿਮਤੀ ਨਹੀਂ ਰੱਖਦਾ, ਤੇ ਉਹ ਕਿਹੜੀ ਡੈਫੀਨੇਸ਼ਨ ਜਿਹੜੀ ਹੈ ਸਾਡੀ ਇੰਡੀਅਨ ਪੈਨਲ ਕੋਡ ਦੀ ਕਿ ਜਿਹਦੇ ਉੱਤੇ ਕਿਹੜਾ ਕੇਸ ਬਣ ਸਕਦਾ ਕਿ ਉਹ ਇਹ ਨਹੀਂ ਬੋਲ ਸਕਦਾ ਕਿ ਉਹ ਇਹਨਾਂ ਬਿੱਲਾਂ ਦਾ ਵਿਰੋਧ ਕਰਦਾ? ਉਹਨਾਂ ਲੋਕਾਂ ਦਾ ਜੋ ਵਿਰੋਧ ਕਰ ਰਹੇ ਨੇ ਉਹਨਾਂ ਦੇ ਤਾਂ ਫੇਸਬੁੱਕ ਅਕਾਊਂਟ ਜਿਹੜੇ ਆ 30-30 ਦਿਨਾਂ ਲਈ ਸਸਪੈਂਡ ਕੀਤੇ ਜਾਂਦੇ ਨੇ, ਉਹਨਾਂ ਲੋਕਾਂ ਦੇ ਉੱਤੇ ਪਰਸਨਲ ਅਟੈਕ ਕੀਤੇ ਜਾਂਦੇ ਨੇ। ਅਤੇ ਕਿਉਂ ਨਾ ਸਾਰਾ ਮੀਡੀਆ, ਸਾਰਾ ਇੰਟਰਨੈਸ਼ਨਲ ਮੀਡੀਆ ਜਿਹੜਾ ਆ ਉਹ ਇਸ ਚੀਜ਼ ਉੱਤੇ ਹੈਰਾਨੀ ਪ੍ਰਗਟ ਕਰੇ ਕਿ ਕੀ ਵਜ੍ਹਾ ਹੈ ਅਗਰ ਕੋਈ ਭਲੇ ਦੀ ਚੀਜ਼ ਹੋ ਰਹੀ ਹੈ ਔਰ ਲੋਕ ਉੱਥੇ ਚੁੱਪ ਕਰਕੇ ਬੈਠੇ ਨੇ, ਅਤੇ ਕੀ ਵਜ੍ਹਾ ਹੈ ਕਿ ਉੱਥੇ ਇੰਟਰਨੈੱਟ ਬੰਦ ਕਰਨ ਦੀ ਲੋੜ ਹੈ? ਕੀ ਲੁਕਾਉਣਾ ਚਾਹੁੰਦੀ ਹੈ ਸਰਕਾਰ? ਇੰਨੇ ਵੱਡੇ ਬੰਕਰ, ਇੰਨੀ ਜ਼ਿਆਦਾ ਫੋਰਟੀਫਿਕੇਸ਼ਨ ਜਿਹੜੀ ਆ ਸਿਰਫ ਦੋ ਹੀ ਵਜ੍ਹਾ ਕਰਕੇ ਕੀਤੀ ਜਾਂਦੀ ਹੈ, ਤੀਸਰੀ ਕਦੀ ਵੀ ਕੋਈ ਐਸੀ ਵਜ੍ਹਾ ਨਹੀਂ ਰਹੀ ਕਿ ਸਾਨੂੰ ਇੰਨੀ ਫੋਰਟੀਫਿਕੇਸ਼ਨ ਕਰਨੀ ਪਏ। ਇੱਕ ਵਜ੍ਹਾ ਹੁੰਦੀ ਹੈ ਕਿ ਸਾਨੂੰ ਬਹੁਤ ਡਰ ਲੱਗ ਰਿਹਾ, ਅਸੀਂ ਆਪਣੇ ਘਰਾਂ 'ਚ ਗਰਿੱਲਾਂ ਲਾਉਂਦੇ ਹਾਂ ਜਾਂ ਲੋਹੇ ਦੇ ਦਰਵਾਜ਼ੇ ਲਾਈਏ ਜਾਂ ਜਾਂਗਲੇ ਲਾਈਏ, ਉਹ ਇਸ ਕਰਕੇ ਆ ਕਿ ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹਾਂ ਵੀ ਸਾਨੂੰ ਡਰ ਲੱਗ ਰਿਹਾ। ਅਤੇ ਦੂਸਰੀ, ਜੇ ਸਾਨੂੰ ਇਹ ਲੱਗੇ ਕਿ ਜਿਨ੍ਹਾਂ ਲੋਕਾਂ ਤੋਂ ਅਸੀਂ ਪ੍ਰੋਟੈਕਟ ਕਰਨਾ ਹੈ ਉਹ ਲੋਕ ਜਿਹੜੇ ਆ ਸਾਡੇ ਦੁਸ਼ਮਣ ਨੇ, ਹੁਣ ਇੰਨੀ ਵੱਡੀ ਜਿਹੜੀ ਉੱਥੇ ਕਿਲ੍ਹਾਬੰਦੀ ਕੀਤੀ ਗਈ ਹੈ ਜਿੱਥੇ ਕਿੱਲ ਲਾਏ ਗਏ ਹੈ, ਕੀ ਉਹ ਇਹ ਚੀਜ਼ ਪ੍ਰੂਵ ਕਰਦੀ ਹੈ ਕਿ ਅਗਰ ਕੋਈ ਬਿੱਲਾਂ ਦੇ ਨਾਲ ਨਹੀਂ ਹੈ ਅਤੇ ਜਦੋਂ ਵੀ ਕਦੀ ਕੋਈ ਐਸਾ ਬਿੱਲ ਆਏਗਾ ਜਿਹਦੀ ਲੋਕ ਓਪੋਜੀਸ਼ਨ ਕਰਨਗੇ ਤਾਂ ਉਹ ਦੇਸ਼ ਦੇ ਦੁਸ਼ਮਣ ਬਣ ਜਾਣਗੇ, ਜਾਂ ਕੀ ਸਰਕਾਰ ਇੰਨੀ ਖੋਖਲੀ ਹੋ ਚੁੱਕੀ ਹੈ ਕਿ ਉਹਨਾਂ ਨੂੰ ਉੱਥੇ ਬੈਠੇ ਹੋਏ ਕਿਸਾਨਾਂ ਤੋਂ ਡਰ ਲੱਗਦਾ ਉਸੇ ਤਰ੍ਹਾਂ ਕਿ ਜਿਵੇਂ ਸ਼ਾਇਦ ਮੁਗਲ ਰਾਜ ਜਿਹੜਾ ਸੀਗਾ ਜਦੋਂ ਦਿੱਲੀ 'ਤੇ ਸੀ ਉਹਨਾਂ ਨੂੰ ਲੱਗਦਾ ਹੋਏਗਾ ਕਿ ਕਿਤੇ ਕੋਈ ਦਿੱਲੀ ਦੇ ਉੱਤੇ ਹਮਲਾ ਨਾ ਕਰ ਦੇ। ਅਸੀਂ ਕੀ ਸਬੂਤ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਦੁਨੀਆ ਨੂੰ ਕਿ ਕੀ ਉੱਥੇ ਕਿਸਾਨ ਜਿਹੜੇ ਨੇ ਉਹ ਟੈਂਕ ਲੈ ਕੇ ਅਟੈਕ ਕਰਨ ਵਾਲੇ ਨੇ, ਕੀ ਜਿਹੜੇ ਉਹ ਕਿਸਾਨ ਨੇ ਉੱਥੇ ਬੈਠੇ ਉਹ ਹਾਥੀ ਘੋੜਿਆਂ ਨਾਲ ਦਿੱਲੀ ਦੇ ਉੱਤੇ ਚੜਾਵਾ ਕਰ ਦੇਣਗੇ? ਕਾਹਦੀ ਫੋਰਟੀਫਿਕੇਸ਼ਨ ਉਹ ਕੀ ਉਹ ਦਰਸਾਉਂਦੀ ਹੈ? ਉਹ ਕੀ ਉਹ ਦੁਨੀਆ ਨੂੰ ਤੁਸੀਂ ਫੋਰਟੀਫਿਕੇਸ਼ਨ ਜਿਹੜੀ ਆ ਉਹ ਜਿਹੜਾ ਕਿਲ੍ਹਾਬੰਦੀ ਕੀਤੀ ਆ ਉਹਦੇ ਤੋਂ ਤੁਸੀਂ ਕਿਵੇਂ ਵਾਂਝਾ ਰੱਖ ਦੋਗੇ? ਔਰ ਜਦੋਂ ਤੁਹਾਡੇ 'ਤੇ ਇੰਟਰਨੈਸ਼ਨਲ ਪ੍ਰੈਸ਼ਰ ਪੈਂਦਾ ਅਤੇ ਤੁਸੀਂ ਜਿਹੜੇ ਇੰਨੇ 2019 ਦਾ ਇੰਟਰਨੈਟ ਸਰਵਿਸਿਜ਼ ਜਿਹੜੀਆਂ ਨੇ ਕਸ਼ਮੀਰ ਦੇ ਵਿੱਚ ਬੰਦ ਕੀਤੀਆਂ ਨੇ, ਤੁਸੀਂ ਉਸੇ ਵੇਲੇ 4G ਉੱਥੇ ਜਿਹੜਾ ਆ ਉਹਨੂੰ ਚਾਲੂ ਕਰ ਦਿੰਦੇ ਹੋ। ਨਾਲ ਹੀ ਤੁਸੀਂ ਫਾਰੂਕੀ ਨੂੰ, ਸਟੈਂਡ ਅਪ ਕਮੇਡੀਅਨ ਨੂੰ ਜਿਹਨੂੰ ਤੁਸੀਂ 1 ਜਨਵਰੀ ਨੂੰ ਅਰੈਸਟ ਕੀਤਾ, ਉਹਨੂੰ ਤੁਸੀਂ ਬੇਲ 'ਤੇ ਫਟਾਫਟ ਇੰਦੌਰ ਜੇਲ੍ਹ ਤੋਂ ਰਿਹਾਅ ਕਰ ਦਿੰਦੇ ਹੋ। ਮੈਂ ਤਾਂ ਸਾਰੇ ਉਹਨਾਂ ਦੇਸ਼ ਭਗਤਾਂ ਨੂੰ ਦੱਸਣਾ ਚਾਹੁੰਦਾ, ਸਰਕਾਰ ਨੂੰ ਵੀ ਇਹ ਦੱਸਣਾ ਚਾਹੁੰਦਾ ਕਿ ਤੁਹਾਡੀਆਂ ਕਮਜ਼ੋਰੀਆਂ ਸਾਰਿਆਂ ਨੂੰ ਨਜ਼ਰ ਆ ਰਹੀਆਂ, ਤੁਸੀਂ ਕਿਵੇਂ ਇਸ ਵੇਲੇ ਬੁਖਲਾ ਰਹੇ ਹੋ ਉਹ ਸਾਰਿਆਂ ਨੂੰ ਨਜ਼ਰ ਆ ਰਹੀਆਂ। ਤੁਸੀਂ ਇੱਕ ਪੀਸਫੁਲ ਓਪੋਜੀਸ਼ਨ ਜਿਹੜੀ ਆ ਉਹਨੂੰ ਵੀ ਹੈਂਡਲ ਕਰਨ 'ਚ ਅਸਮਰਥ ਰਹੇ ਹੋ, ਉਹ ਨਜ਼ਰ ਆ ਰਿਹਾ। ਤੁਹਾਡੇ ਸਪੋਰਟਰ ਜਿਹੜੇ ਨੇ ਉਹ ਇੱਕ ਕਿਸੇ ਦਾ ਓਪੀਨੀਅਨ ਜਿਹੜਾ ਆ ਅਗਰ ਡਿਫਰ ਹੁੰਦਾ ਤਾਂ ਉਹਨੂੰ ਮਾਂ ਭੈਣਾਂ ਦੀਆਂ ਗਾਲਾਂ, ਉਹਦੇ ਪਰਸਨਲ ਅਟੈਕ, ਉਹਨੂੰ ਕੋਵਰਡ, ਉਹਨੂੰ ਦੇਸ਼ ਧਰੋਈ, ਉਹਨੂੰ ਖਾਲਿਸਤਾਨੀ, ਐਸਾ ਕਿਹੜਾ ਸ਼ਬਦ ਆ ਜਿਹੜਾ ਉਹ ਨਹੀਂ ਇਸਤੇਮਾਲ ਕਰਦੇ? ਚਾਹੇ ਅੱਗੇ ਔਰਤ ਹੋਏ, ਚਾਹੇ ਅੱਗੇ ਬੱਚਾ ਹੋਏ, ਚਾਹੇ ਕੋਈ ਵੀ ਦੁਨੀਆ ਦਾ ਇਨਸਾਨ ਹੋਏ, ਕਿਉਂ ਡਰ ਲੱਗਦਾ ਉਹਨਾਂ ਨੂੰ? ਅਗਰ ਤੁਹਾਡੇ ਕੋਈ ਜਸਟੀਫਿਕੇਸ਼ਨ ਹੈ ਇਸ ਲਾਈਨ ਦੇ ਇਲਾਵਾ ਕਿ ਇਹ ਬਿੱਲ ਬਹੁਤ ਚੰਗੇ ਨੇ, ਹੁਣ ਤਾਂ ਸਰਕਾਰ ਨੇ ਵੀ ਮੰਨ ਲਿਆ ਕਿ ਇਹਦੇ ਵਿੱਚ 18 ਕਮੀਆਂ ਨੇ, ਅਤੇ ਹੈਰਾਨੀ ਇਸ ਚੀਜ਼ ਦੀ ਹੁੰਦੀ ਹੈ ਕਿ ਜਿਹੜੇ 2014 ਤੋਂ ਬਾਅਦ ਦੇਸ਼ ਭਗਤ ਬਣੇ ਨੇ, ਜਿਨ੍ਹਾਂ ਨੇ ਪਹਿਲਾਂ, ਜਿਨ੍ਹਾਂ ਦੇ ਬਜ਼ੁਰਗਾਂ ਨੇ ਪਹਿਲਾਂ ਤਿਰੰਗਾ ਝੰਡਾ ਸਾੜਿਆ, ਇੰਡੀਆ ਦੀ ਕੌਨਸਟੀਟਿਊਸ਼ਨ ਨੂੰ ਕਦੀ ਇੱਜ਼ਤ ਨਹੀਂ ਦਿੱਤੀ, ਜਿਹੜੇ ਕਿ ਪਹਿਲੀ ਔਰਗਨਾਈਜੇਸ਼ਨ ਸੀਗੀ ਜਿਹੜੀ ਇੰਡੀਆ ਆਜ਼ਾਦ ਹੋਣ ਤੋਂ ਬਾਅਦ ਬੈਨ ਹੋ ਗਈ ਸੀ ਕਿ ਇਹ ਦੇਸ਼ ਲਈ ਖਤਰਨਾਕ ਹੈ, ਅੱਜ ਉਹ ਲੋਕ ਜਿਹੜੇ ਹੈ ਉਹਨਾਂ ਕੋਲ ਕੋਈ ਦਲੀਲ ਨਹੀਂ ਹੈ। ਇਹ ਹਰ ਸਿਆਣਾ ਬੰਦਾ ਸਮਝਦਾ ਕਿ ਜਦੋਂ ਤੁਹਾਡੇ ਕੋਲ ਦਲੀਲ ਮੁੱਕ ਜਾਂਦੀ ਹੈ ਉਦੋਂ ਤੁਸੀਂ ਗਾਲੀ ਗਲੋਚ, ਉਦੋਂ ਤੁਸੀਂ ਮਾੜੇ ਸ਼ਬਦ, ਉਦੋਂ ਤੁਸੀਂ ਭੈੜੇ ਤੋਂ ਭੈੜੇ ਤਰੀਕੇ ਦੇ ਨਾਲ ਦੂਸਰੇ ਬੰਦੇ ਨੂੰ ਡਰਾਉਣ ਦੀ ਜਾਂ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੇ ਹੋ। ਇਸੇ ਕਰਕੇ ਮੈਂ ਅੱਗੇ ਵੀ ਬੇਨਤੀ ਕਰ ਚੁੱਕਿਆ ਕਿ ਸਰਕਾਰ ਨੂੰ ਔਰ ਦੇਸ਼ ਭਗਤ ਜਿਹੜੇ 2014 ਤੋਂ ਬਾਅਦ ਬਣੇ ਨੇ ਉਹਨਾਂ ਨੂੰ ਦੋ ਚੀਜ਼ਾਂ ਜ਼ਰੂਰ ਸਮਝਣੀਆਂ ਚਾਹੀਦੀਆਂ, ਔਰ ਦੋਹੋ ਚੀਜ਼ਾਂ ਜਿਹੜੀਆਂ ਉਹਨਾਂ ਨੇ ਨਹੀਂ ਸਮਝੀਆਂ ਜਿਹਦੇ ਕਰਕੇ ਅੱਜ ਆਪਣੀ ਉਹ ਕਬਰ ਖੋਦ ਚੁੱਕੇ ਨੇ। ਇਹ ਕਿਲ੍ਹਾਬੰਦੀ ਨਹੀਂ ਹੈ, ਇਹ ਆਪਦੀ ਹੀ ਜੜ੍ਹਾਂ ਦੇ ਵਿੱਚ ਤੁਸੀਂ ਕਿੱਲ ਲਾਏ ਨੇ। ਕਿਸਾਨਾਂ ਨੇ ਤਾਂ ਫਿਰ ਵੀ ਤੁਹਾਨੂੰ ਫੁੱਲ ਜਿਹੜੇ ਆ ਉੱਥੇ ਲਾ ਕੇ ਦੇਣੇ ਆ, ਕਿਸਾਨ ਜਿਹੜੇ ਨੇ ਫਿਰ ਵੀ ਤੁਹਾਨੂੰ ਆਉਂਦੇ ਜਾਂਦੇ ਨੂੰ ਲੰਗਰ ਛਕਾਉਣਗੇ, ਇਸ ਕਰਕੇ ਕਿਉਂਕਿ ਉਹਨਾਂ ਦਾ ਰੁਤਬਾ ਵੱਡਾ, ਇਸ ਕਰਕੇ ਕਿ ਉਹਨਾਂ ਦਾ ਦਿਲ ਤੁਹਾਡੇ ਨਾਲੋਂ ਵੱਡਾ, ਔਰ ਉਹਨਾਂ ਦੀ ਸਮਝ ਜਿਹੜੀ ਆ ਤੁਹਾਡੇ ਨਾਲੋਂ ਬਹੁਤ ਵੱਡੀ ਹੈ। ਸੰਯੁਕਤ ਕਿਸਾਨ ਮੋਰਚੇ ਨੇ ਕੋਈ ਕਦੀ ਮਾੜੀ ਸ਼ਬਦਾਵਲੀ ਨਹੀਂ ਯੂਜ਼ ਕੀਤੀ, ਉਹਨਾਂ ਨੇ ਕੋਈ ਖਾਲਿਸਤਾਨ ਦਾ ਸ਼ਬਦ ਨਹੀਂ ਯੂਜ਼ ਕੀਤਾ, ਮਗਰ ਤੁਸੀਂ ਲਗਾਤਾਰ ਭੈੜੇ ਤੋਂ ਭੈੜਾ ਸ਼ਬਦ, ਲਗਾਤਾਰ ਖਾਲਿਸਤਾਨ, ਲਗਾਤਾਰ ਐਂਟੀ ਨੈਸ਼ਨਲ, ਹਰ ਮੀਡੀਅਮ ਤੋਂ ਤੁਸੀਂ ਇਹ ਸ਼ਬਦ ਜਿਹੜੇ ਆ ਯੂਜ਼ ਕਰ ਰਹੇ ਹੋ, ਕਿਉਂਕਿ ਜੋ ਤੁਹਾਨੂੰ ਪਾਠ ਪੜ੍ਹਾਇਆ ਸੀਗਾ ਕਿ ਇਹ ਬਿੱਲ ਬਹੁਤ ਚੰਗੇ ਆ ਜਾ ਕੇ ਇਹ ਬੋਲੀ ਜਾਓ, ਉਹ ਸਰਕਾਰ ਨੇ ਖੁਦ ਮੰਨ ਲਿਆ ਕਿ ਉਹਦੇ 'ਚ 18 ਕਮੀਆਂ ਨੇ, ਸਰਕਾਰ ਨੇ ਖੁਦ ਮੰਨ ਲਿਆ ਕਿ ਇਹ ਬਿੱਲ ਜਿਹੜੇ ਆ ਇੰਨੇ ਜ਼ਰੂਰੀ ਸੀਗੇ ਕੋਵਿਡ ਦੇ ਵਿੱਚ ਲਾਗੂ ਕਰਨੇ, ਕਿ ਹੁਣ ਅਸੀਂ ਇਹਨਾਂ ਨੂੰ 18 ਮਹੀਨੇ ਲਾਗੂ ਨਹੀਂ ਕਰਾਂਗੇ। ਤੇ ਇਹੀ ਚੀਜ਼ ਤਾਂ ਕਿਸਾਨ ਜਿਨ੍ਹਾਂ ਨੂੰ ਤੁਸੀਂ ਅਨਪੜ੍ਹ ਕਹਿੰਦੇ ਹੋ ਜਾਂ ਦੇਸ਼ ਧਰੋਹੀ ਕਹਿੰਦੇ ਹੋ, ਉਹ ਕਹਿੰਦੇ ਆ ਰਹੇ ਆ ਲਗਾਤਾਰ ਕਿ ਇਹ ਬਿੱਲ ਜਿਹੜੇ ਆ ਇਹਦੀ ਇੰਨੀ ਐਮਰਜੈਂਸੀ ਕੀ ਸੀ ਕਿ ਤੁਹਾਨੂੰ ਆਰਡੀਨੈਂਸ ਦੇ ਥਰੂ ਇਹਨੂੰ ਲਿਆਉਣਾ ਪਿਆ, ਤੁਹਾਨੂੰ ਵੋਇਸ ਵੋਟਿੰਗ ਕਰਾਉਣੀ ਪਈ ਰਾਜ ਸਭਾ ਦੇ ਵਿੱਚ, ਅਤੇ ਤੁਹਾਨੂੰ ਬਿਨਾਂ ਕਿਸੇ ਦੀ ਸਲਾਹ ਦੇ ਕਿਸਾਨਾਂ ਨੂੰ ਪੁੱਛਿਆ ਬਿਨਾਂ ਇਹ ਧੱਕਾ ਕਰਕੇ ਇਹ ਬਿੱਲ ਜਿਹੜੇ ਆ ਤੁਸੀਂ ਲਾਗੂ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਔਰ ਅੱਜ ਤੁਸੀਂ ਆਪਣੇ ਮੂੰਹੋਂ ਇਹ ਕਹਿ ਰਹੇ ਹੋ ਕਿ ਅਸੀਂ 18 ਮਹੀਨੇ ਇਹਨੂੰ ਡਿਲੇ ਕਰ ਦਿੰਦੇ ਹਾਂ। ਸ਼ਾਇਦ ਇਹਨਾਂ ਦੇਸ਼ ਭਗਤਾਂ ਨੂੰ ਅਤੇ ਸਰਕਾਰ ਨੂੰ ਮੈਮਰੀ ਦੀ ਵੀ ਕੋਈ ਸਪਲੀਮੈਂਟ ਜਿਹੜਾ ਆ ਉਹ ਦੇਣ ਦੀ ਲੋੜ ਹੈ, ਕਿਉਂਕਿ ਸ਼ਾਇਦ ਇਹਨਾਂ ਨੂੰ ਡਾਇਮੈਂਸ਼ੀਆ ਹੋ ਗਿਆ, ਸ਼ਾਇਦ ਇਹਨਾਂ ਦੀ ਯਾਦਾਸ਼ ਜਿਹੜੀ ਆ ਉਹ ਘੱਟ ਗਈ ਹੈ ਕਿ ਜਿਹੜਾ ਐਮਰਜੈਂਸੀ ਬਿੱਲ ਜਿਹੜਾ ਇਹਨਾਂ ਆਰਡੀਨੈਂਸ ਦੇ ਥਰੂ ਰਾਜ ਸਭਾ ਦੇ ਵਿੱਚ ਵੋਇਸ ਵੋਟ ਦੇ ਨਾਲ ਪਾਸ ਕਰਨਾ ਜ਼ਰੂਰੀ ਸੀਗਾ ਕੋਵਿਡ ਦੇ ਵਿੱਚ ਜਲਦੀ ਤੋਂ ਜਲਦੀ, ਅੱਜ ਉਸੇ ਮੂੰਹ ਦੇ ਨਾਲ ਉਹ ਕਹਿ ਰਹੇ ਨੇ ਕਿ ਅਸੀਂ ਇਹਨੂੰ 18 ਮਹੀਨੇ ਡਿਲੇ ਕਰ ਦਿੰਦੇ ਹਾਂ। ਇਹ ਚੀਜ਼ ਜ਼ਰੂਰ ਦੱਸਦੀ ਹੈ ਕਿ ਕਿਤੇ ਨਾ ਕਿਤੇ ਯੂਨੋ ਜਾਂ ਤਾਂ ਇਹ ਲੋਕਾਂ ਨੂੰ ਆਮ ਜਨਤਾ ਨੂੰ ਬੇਵਕੂਫ ਸਮਝਦੇ ਨੇ, ਅਤੇ ਸ਼ਾਇਦ ਜਾਂ ਇਹ ਆਪ ਨਹੀਂ ਸਮਝ ਸਕਦੇ ਕਿ ਇਹ ਕੀ ਕਰ ਰਹੇ ਨੇ। ਸੋਸ਼ਲ ਮੀਡੀਆ ਦੇ ਉੱਤੇ ਮਾੜੀ ਲੈਂਗੁਏਜ ਲਿਖ ਕੇ, ਚਾਹੇ ਉਹ ਰਿਹਾਨਾ ਦੇ ਅਗੇਂਸਟ ਹੋਏ, ਚਾਹੇ ਉਹ ਮਿਸ ਹੈਰਿਸ ਦੇ ਅਗੇਂਸਟ ਹੋਏ, ਚਾਹੇ ਉਹ ਗ੍ਰੇਟਾ ਦੇ ਅਗੇਂਸਟ ਹੋਏ, ਅਸੀਂ ਸਿਰਫ ਇੱਕੋ ਚੀਜ਼ ਪ੍ਰੂਵ ਕਰ ਰਹੇ ਹਾਂ ਕਿ ਅਸੀਂ ਸਾਡਾ ਅਸਲੀ ਚਿਹਰਾ ਕੀ ਹੈ। ਅਸੀਂ ਗੱਲਾਂ ਦੇ ਵਿੱਚ ਜ਼ਰੂਰ ਇਹ ਕਹਿੰਦੇ ਹਾਂ ਕਿ ਅਸੀਂ ਔਰਤ ਨੂੰ ਇੱਕ ਦੇਵੀ ਮੰਨਦੇ ਹਾਂ, ਮਾਤਾ ਦੀਆਂ ਅਸੀਂ ਚੌਂਕੀਆਂ ਭਰਦੇ ਹਾਂ, ਅਸੀਂ ਕੰਜਕਾਂ ਕਰਦੇ ਹਾਂ, ਅਸੀਂ ਔਰਤ ਦੀ ਇੰਨੀ ਇੱਜ਼ਤ ਕਰਦੇ ਹਾਂ, ਮਗਰ ਉਹੀ ਅਗਰ 12 ਸਾਲ ਦੀ, 13 ਸਾਲ ਦੀ, 14 ਸਾਲ ਦੀ ਲੜਕੀ ਜਿਹੜੀ ਆ ਇਹ ਲਿਖਦੇ ਗਲਤੀ ਨਾ ਕਿ ਉਹ ਇਹ ਬਿੱਲ ਸਪੋਰਟ ਨਹੀਂ ਕਰਦੀ, ਤਾਂ ਤੁਸੀਂ ਉਹਦੀਆਂ ਵਾਕਿਆ ਹੀ ਚੌਂਕੀ ਭਰ ਦੋਗੇ ਆਪਣੀ ਸ਼ਬਦਾਵਲੀ ਦੇ ਨਾਲ, ਆਪਣੀ ਗੰਦਗੀ ਦੇ ਨਾਲ, ਕਿਉਂਕਿ ਤੁਹਾਡੇ ਕੋਈ ਲੌਜਿਕ ਨਹੀਂ ਹੈ। ਸਾਡੇ ਨਾਲ ਹੋਰ ਵੀ ਜਿਹੜੇ ਆ ਕਾਲਰ ਜੁੜਦੇ ਜਾ ਰਹੇ ਨੇ, ਅਸੀਂ ਉਹਨਾਂ ਨੂੰ ਵੀ ਜ਼ਰੂਰ ਔਨ ਏਅਰ ਕਰਦੇ ਹਾਂ। 4155 ਤੁਸੀਂ ਰੇਡੀਓ ਜ਼ਿੰਦਾਬਾਦ 'ਤੇ ਔਨ ਏਅਰ ਹੋ ਜੀ, ਬਹੁਤ ਬਹੁਤ ਤੁਹਾਡਾ ਸਵਾਗਤ
ਜੀ। ਸਤਿ ਸ਼੍ਰੀ ਅਕਾਲ ਬ੍ਰਦਰ।
ਸਤਿ ਸ਼੍ਰੀ ਅਕਾਲ ਜੀ।
ਮੈਂ ਇੱਕ ਕੁਐਸਚਨ ਹੈ ਮੇਰਾ
ਜੀ,
ਆਪਕੋ ਕਿਆ ਲੱਗਤਾ ਹੈ ਕਿ ਬਾਲੀਵੁੱਡ ਕਿਉਂ ਨਹੀਂ ਇਨਵੋਲਵ ਹੋ ਰਹਾ ਹੈ ਇਸਮੇ ਪ੍ਰੋਟੈਸਟ ਕਰਨੇ ਮੇਂ ਇਸ ਕਿਸਾਨੋਂ ਕੇ ਲੀਏ
ਜੀ।
ਇੱਕ ਔਰ ਬਾਤ ਕਹਿ ਦੂੰ?
ਹਾਂ ਪਲੀਜ਼।
ਓਕੇ, ਮੈਂ ਇਹ ਕਹਿਣਾ ਚਾਹਤੀ ਹੂੰ ਕਿ ਜੋ ਲੋਕ ਸਮਝਤੇ ਹੈ ਕਿ ਇਹ ਸਿਰਫ ਕਿਸਾਨੋਂ ਕਾ ਇਸ਼ੂ ਹੈ, ਉਨ ਲੋਕ ਕੋ ਪਤਾ ਨਹੀਂ ਹੈ ਕਿ ਆਗੇ ਕਿਆ ਹੋਣੇ ਵਾਲਾ ਹੈ ਅਗਰ ਇਸਮੇ ਉਹ ਅਗੇਂਸਟ ਇਸਕੇ ਖੜੇ ਰਹੇਂਗੇ। ਯੇ ਐਕਚੁਲੀ ਵਹਾਂ ਕੀ ਗਵਰਨਮੈਂਟ ਇਸਕੋ ਨੌਰਥ ਕੋਰੀਆ ਬਣਾਨੇ ਕੇ ਲੀਏ ਸੋਚ ਰਹੀ ਹੈ, ਜੈਸੇ ਮੁਝੇ ਲਗਤਾ ਹੈ ਕਿ ਦੋ ਤਿੰਨ ਲੋਕ ਉੱਪਰ ਬੈਠ ਕੇ ਪੂਰਾ ਕੰਟਰੋਲ ਕਰੇਂਗੇ ਔਰ ਸਭ ਉਨਕੇ ਸਲੇਵ ਬਣ ਕੇ ਰਹੇਂਗੇ।
ਜੋ ਆਪਣੇ ਮੈਮ ਜਿਹਨੂੰ ਆਪਕਾ ਜੋ ਪੁਆਇੰਟ ਹੈ ਬਿਲਕੁਲ ਵੈਲਿਡ ਹੈ। ਦੇਖੋ ਪਹਿਲਾ ਸਵਾਲ ਆਪਕਾ ਇਹ ਹੈ ਕਿ ਬਾਲੀਵੁੱਡ, ਦੇਖੋ ਯੂਨੋ ਇਸ ਅੰਦੋਲਨ ਨੇ ਅਗਰ ਇੱਕ ਚੀਜ਼ ਪ੍ਰੂਵ ਕੀਤੀ ਹੈ ਉਹ ਇਹ ਕੀਤੀ ਹੈ ਕਿ ਜਿਹੜਾ ਅਸੀਂ ਜਿਨ੍ਹਾਂ ਨੂੰ ਅਸੀਂ ਹੀਰੋ ਸਮਝਦੇ ਸੀਗੇ ਉਹ ਐਕਚੁਲੀ ਭੰਡ ਨੇ, ਨੌਟੰਕੀਬਾਜ਼ ਨੇ, ਉਹ ਇਸ਼ਾਰਿਆਂ ਦੇ ਉੱਤੇ ਟੁਕੜਿਆਂ ਦੇ ਉੱਤੇ ਨੱਚਦੇ ਨੇ, ਉਹ ਲੋਕ ਆਪਣੀ ਜ਼ਮੀਰ ਜਿਹੜੀ ਆ ਉਹ ਮਾਰ ਚੁੱਕੇ ਨੇ। ਸੋ ਇਸ ਕਰਕੇ ਇਸ ਅੰਦੋਲਨ ਦੇ ਇਹ ਹਿਊਮਨ ਰਾਈਟਸ ਦੇ ਨਾਂ ਅਗੇਂਸਟ ਜਾਂ ਫਰੀਡਮ ਆਫ ਸਪੀਚ ਦੇ ਅਗੇਂਸਟ ਕੋਈ ਵੀ ਉਹ ਬੰਦਾ ਆਵਾਜ਼ ਨਹੀਂ ਚੁੱਕੇਗਾ। ਜਿਵੇਂ ਅਸੀਂ ਪ੍ਰੋਗਰਾਮ ਦੇ ਸ਼ੁਰੂ 'ਚ ਗੱਲ ਕੀਤੀ ਹੈ ਜੀ, ਇਹ ਲੜਾਈ ਜਿਹੜੀ ਹੈ ਇਹ ਹੈਗੀ ਆ ਜ਼ਮੀਨ ਵਰਸਿਸ ਜ਼ਮੀਰ। ਸੋ ਜ਼ਮੀਨ ਦੀ ਲੜਾਈ ਹੈ ਉਹਨਾਂ ਲੋਕਾਂ ਦੇ ਨਾਲ ਹੈ ਜਿਨ੍ਹਾਂ ਦੀ ਜ਼ਮੀਰ ਜਿਹੜੀ ਆ ਉਹ ਮਰੀ ਹੋਈ ਹੈ। ਸੋ ਤੁਹਾਡਾ ਆਨਸਰ ਇਹੀ ਹੈ ਕਿ ਵੇਖੋ ਬਾਲੀਵੁੱਡ ਹੋਏ ਜਾਂ ਕੋਈ ਵੀ ਹੋਏ, ਜਿਹਦੀ ਵੀ ਜ਼ਮੀਰ ਮਰੀ ਹੈ ਉਹ ਆਵਾਜ਼ ਨਹੀਂ ਚੁੱਕਦਾ। ਔਰ ਇਹ ਹੁਣ ਨਹੀਂ, ਇਹ ਇਤਿਹਾਸ ਵਿੱਚ ਇਹ ਪੂਰੀ ਵਰਲਡ ਦੀ ਹਿਸਟਰੀ ਇਹ ਦੱਸਦੀ ਹੈ ਕਿ ਜਦੋਂ ਵੀ ਲੋਕਾਂ ਦੀ ਜਿੱਥੇ ਵੀ ਜ਼ਮੀਰ ਮਰੀ ਰਹੀ ਹੈ ਉੱਥੇ ਉਹਨਾਂ ਨੇ ਕਦੀ ਸੱਚ ਦੇ ਨਾਲ ਜਾਂ ਇਹਨਾਂ ਚੀਜ਼ਾਂ ਦੇ ਅਗੇਂਸਟ ਆਵਾਜ਼ ਨਹੀਂ ਚੁੱਕੀ, ਕਿਉਂਕਿ ਉਹਨਾਂ ਨੂੰ ਆਪਣੀ ਜ਼ਮੀਰ ਤੋਂ ਨਾਲੋਂ ਬਾਕੀ ਚੀਜ਼ਾਂ ਜਿਹੜੀਆਂ ਨੇ ਉਹ ਪਿਆਰੀਆਂ ਨੇ। ਦੂਸਰੀ ਗੱਲ ਜਿਹੜੀ ਕੀਤੀ ਹੈ ਤੁਸੀਂ ਜੀ ਗੌਰਮੈਂਟ ਦੀ, ਬਿਲਕੁਲ ਸਹੀ ਗੱਲ ਹੈ, ਇਹ ਇਸ ਵੇਲੇ ਕਿਸਾਨ ਬਿੱਲਾਂ ਦਾ ਇੱਕ ਮੁੱਦਾ ਰਿਹਾ ਹੀ ਨਹੀਂ, ਇਹ ਇਸ ਵੇਲੇ ਅਗਰ ਮੁੱਦਾ ਹੈ ਤਾਂ ਉਹ ਮੁੱਦਾ ਹੈ ਦੋ ਚੀਜ਼ਾਂ ਦਾ। ਇੱਕ ਕਿ ਡੈਮੋਕ੍ਰੇਸੀ ਜਿਹੜੀ ਆ ਉਹਦੇ ਉੱਤੇ ਕੁਐਸਚਨ ਮਾਰਕ ਖੜਾ ਹੋ ਗਿਆ, ਫਰੀਡਮ ਆਫ ਸਪੀਚ ਉੱਤੇ ਜਿਹੜਾ ਆ ਉਹ ਕੁਐਸਚਨ ਮਾਰਕ ਖੜਿਆ ਹੋ ਗਿਆ, ਔਰ ਉਸ ਸੱਚ ਨੂੰ ਦੱਬਣ ਵਾਸਤੇ ਜੋ ਹੱਠਕੰਡੇ ਜਿਹੜੇ ਆ ਅਪਣਾਏ ਜਾ ਰਹੇ ਨੇ ਉਹਦੇ ਵਿੱਚ ਹਿਊਮਨ ਰਾਈਟਸ ਵਾਇਓਲੇਸ਼ਨ ਜਿਹੜੀ ਆ ਉਹ ਵੀ ਬਹੁਤ ਸਟਰੋਂਗ ਹੈ। ਇਸ ਕਰਕੇ ਇਹ ਖਤਰਾ ਸਰਕਾਰ ਨੂੰ ਵੀ ਨਜ਼ਰ ਆ ਰਿਹਾ, ਔਰ ਲੋਕ ਜੋ ਇਸ ਵੇਲੇ ਹਰ ਧਰਮ ਦੇ ਲੋਕ ਜਿਹੜੇ ਆ ਇਹਦੇ ਨਾਲ ਜੁੜ ਰਹੇ ਨੇ ਉਹ ਵੀ ਇਸੇ ਕਰਕੇ ਜੁੜ ਰਹੇ ਨੇ ਕਿਉਂਕਿ ਜਿਹੜੇ ਲੋਕ ਵੀ ਦੇਸ਼ ਨੂੰ ਇੰਡੀਆ ਨੂੰ ਖਾਸ ਤੌਰ 'ਤੇ ਉਹ ਪਿਆਰ ਕਰਦੇ ਨੇ ਉਹ ਨਹੀਂ ਚਾਹੁੰਦੇ ਕਿ ਦੇਸ਼ ਜਿਹੜਾ ਆ ਉਹ ਧਰਮ ਦੇ ਨਾਂ 'ਤੇ ਵੰਡਿਆ ਜਾਏ, ਦੇਸ਼ ਜਿਹੜਾ ਆ ਉਹਦੇ ਵਿੱਚ ਬੋਲਣ ਦਾ ਹੱਕ ਵੀ ਆਉਂਦਾ ਰਹੇ, ਔਰ ਜਿਹੜੀ ਪ੍ਰੈਸ ਜਿਹੜਾ ਇੱਕ ਫੋਰਥ ਪਿੱਲਰ ਆਫ ਡੈਮੋਕ੍ਰੇਸੀ ਹੈ ਉਹਨੂੰ ਟੋਟਲੀ ਜਿਹੜਾ ਆ ਖਤਮ ਕਰ ਦਿੱਤਾ ਜਾਏ। ਸੋ ਇਹ ਚਿੰਤਾ ਹੈ, ਰੇਡੀਓ ਜ਼ਿੰਦਾਬਾਦ ਦੀ ਵੀ ਇਹੋ ਚਿੰਤਾ ਹੈ, ਸਾਡੀ ਵੀ ਇਹੋ ਚਿੰਤਾ ਹੈ ਕਿ ਬਿੱਲ ਇੱਕ ਚੀਜ਼ ਹੈ ਮਗਰ ਅਗਰ ਆਵਾਜ਼ ਜਿਹੜੀ ਆ ਲੋਕਾਂ ਦੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਇਹ ਸ਼ਾਇਦ ਬਹੁਤ ਵੱਡਾ ਜਿਹੜਾ ਆ ਇਹ ਰੈਵੋਲੂਸ਼ਨ ਬਣ ਸਕਦਾ।
ਥੈਂਕ ਯੂ ਬ੍ਰਦਰ,
ਥੈਂਕ ਯੂ ਸੋ ਮਚ। ਰੇਡੀਓ ਜ਼ਿੰਦਾਬਾਦ ਦੇ ਉੱਤੇ ਇਸੇ ਤਰ੍ਹਾਂ ਅਸੀਂ ਜਿਹੜੀ ਆ ਆਵਾਜ਼ ਬੁਲੰਦ ਰੱਖਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਹਰ ਐਤਵਾਰ ਤੁਹਾਡੇ ਨਾਲ ਇੱਕ ਤੋਂ ਦੋ ਜ਼ਰੂਰ ਉਹ ਮੁੱਦਿਆਂ ਦੀ ਗੱਲ ਕੀਤੀ ਜਾਏ ਜਿਹੜੇ ਕਿ ਸੱਚ ਦੇ ਆਧਾਰ 'ਤੇ ਹੋਣਗੇ, ਨਾ ਅਸੀਂ ਸਰਕਾਰ ਦੇ ਅਗੇਂਸਟ, ਨਾ ਅਸੀਂ ਕਿਸੇ ਇੰਡੀਵਿਜੁਅਲ ਦੇ ਅਗੇਂਸਟ ਹਾਂ, ਇੱਕ ਚੀਜ਼ ਦੇ ਅਗੇਂਸਟ ਹੈ ਉਹ ਇਹ ਹੈ ਕਿ ਹਰ ਇਨਸਾਨ ਨੂੰ ਬੋਲਣ ਦਾ ਔਰ ਆਪਣਾ ਵਿਚਾਰ ਦੇਣ ਦਾ ਹੱਕ ਹੋਣਾ ਚਾਹੀਦਾ, ਔਰ ਇਹ ਹੱਕ ਜਿਹੜਾ ਆ ਇਹ ਨਾ ਤਾਂ ਕੋਈ ਸਰਕਾਰ ਅਤੇ ਨਾ ਕੋਈ ਦੁਨੀਆ, ਕਿਉਂਕਿ ਇਹ ਕੁਦਰਤ ਨੇ ਸਾਨੂੰ ਹੱਕ ਦੇ ਕੇ ਭੇਜਿਆ ਕਿ ਅਸੀਂ ਆਪਣੇ ਹੱਕ ਦੇ ਵਿੱਚ ਬੋਲ ਸਕੀਏ। ਅਸੀਂ ਕਿਸੇ ਦੀ ਬੁਰਾਈ ਨਹੀਂ ਕਰ ਰਹੇ, ਕਿਸੇ ਦੇ ਅਗੇਂਸਟ ਨਹੀਂ ਹਾਂ, ਮਗਰ ਰੇਡੀਓ ਜ਼ਿੰਦਾਬਾਦ ਹੱਕ ਦੇ ਲਈ ਲੜਦਾ ਰਹੇਗਾ। ਵੇਖਦੇ ਰਹੋ ਰੇਡੀਓ ਜ਼ਿੰਦਾਬਾਦ ਹਰ ਐਤਵਾਰ ਇੱਕ ਤੋਂ ਦੋ। ਬਹੁਤ ਬਹੁਤ ਧੰਨਵਾਦ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
ਕੁਝ ਦੋਸਤਾਂ ਤੇ ਗੁਆਂਢੀਆਂ ਨੂੰ ਮਿਲਣਾ, ਕੰਮ ਤੋਂ ਬਾਅਦ ਸਹਿਕਰਮੀਆਂ ਨਾਲ ਸਮਾਂ ਬਿਤਾਉਣਾ, ਕਿਸੇ ਦੋਸਤ ਦੇ ਵਿਆਹ ਵਿੱਚ ਜਾਣਾ, ਇਹ ਸਭ ਨੁਕਸਾਨਦਾਇਕ ਤਾਂ ਨਹੀਂ ਹਨ, ਪਰ ਇਹੀ ਉਹ ਚੀਜ਼ਾਂ ਹਨ ਜੋ ਓਨਟੈਰੀਓ ਵਿੱਚ ਕੋਵਿਡ-19 ਮਾਮਲਿਆਂ ਦੇ ਮਹੱਤਵਪੂਰਨ ਵਾਧੇ ਵਿੱਚ ਯੋਗਦਾਨ ਪਾ ਰਹੀਆਂ ਹਨ। ਸਮੂਹਿਕ ਤੌਰ ਤੇ ਫੈਲਾਅ ਕਾਰਨ ਬਹੁਤ ਲੋਕ ਬਿਮਾਰ ਹੋ ਰਹੇ ਹਨ, ਜਿਸ ਨਾਲ ਸਾਡੇ ਹਸਪਤਾਲਾਂ ਦਾ ਮਰੀਜ਼ਾਂ ਨਾਲ ਭਰਨ ਦਾ ਖਤਰਾ ਹੈ, ਅਤੇ ਇਹ ਸਭ ਨੂੰ ਜੋਖਮ ਵਿੱਚ ਪਾ ਰਿਹਾ ਹੈ। ਟੀਕੇ ਸਾਡੀ ਰੱਖਿਆ ਵਿੱਚ ਸਹਾਇਤਾ ਕਰਨਗੇ, ਪਰ ਜਦੋਂ ਤੱਕ ਇਹ ਸਾਰਿਆਂ ਲਈ ਉਪਲਬਧ ਨਹੀਂ ਹੋ ਜਾਂਦੇ, ਸਾਨੂੰ ਸਭ ਨੂੰ ਜਨਤਕ ਸਿਹਤ ਸਲਾਹ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ, ਭਾਵ ਸਿਰਫ ਜ਼ਰੂਰੀ ਕਾਰਨਾਂ ਲਈ ਹੀ ਘਰ ਤੋਂ ਬਾਹਰ ਨਿਕਲਣਾ ਹੋਏਗਾ, ਜਿਵੇਂ ਕਿ ਕਰਿਆਨਾ ਖਰੀਦਣ ਲਈ। ਘਰ ਰਹੋ, ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਓਨਟੈਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
कारों के जादूगर शाह अहमद अब रेक्सडेल हुंडे पर हैं और शाहजी से बेटर प्राइस और सर्विस आपको कहीं नहीं मिलेगी। कॉल करो 416-817-2720
क्योंकि शाहजी रेक्सडेल हुंडे पे।
ਪੰਜਾਬ ਹੁਣ ਤੁਹਾਡੇ ਘਰਾਂ ਵਿੱਚ ਹੌਟਸਟਾਰ ਨਾਲ ਸਾਗਾ ਹਿਟਸ ਚੈਨਲ ਤੇ ਵੇਖੋ 24/7 ਪੰਜਾਬੀ ਐਂਟਰਟੇਨਮੈਂਟ ਜੋ ਹੁਣ ਹੈ ਹੌਟਸਟਾਰ ਤੇ। ਸੁਪਰ ਹਿੱਟ ਪੰਜਾਬੀ ਫਿਲਮਾਂ ਦਾ ਪ੍ਰੀਮੀਅਰ ਵੇਖੋ ਹਰ ਹਫਤੇ, ਧਮਾਕੇਦਾਰ ਚਾਰਟ ਬਸਟਰਸ ਤੇ ਨੱਚੋ, ਮਾਣੋ ਮਸ਼ਹੂਰ ਹਸਤੀਆਂ ਦੇ ਇੰਟਰਵਿਊ, ਕਾਮੇਡੀ ਕਲੱਬ ਅਤੇ ਬਹੁਤ ਕੁਝ। ਅਬ ਸਿਰਫ ਦੇਖੋ ਨਹੀਂ ਵੇਖੋ। ਸਬਸਕ੍ਰਾਈਬ ਕਰੋ ਹੌਟਸਟਾਰ ਸਿਰਫ 49.99 ਵਿੱਚ ਤੇ ਸਾਰਾ ਸਾਲ ਪਾਓ ਪੰਜਾਬੀ ਐਂਟਰਟੇਨਮੈਂਟ ਅਤੇ ਬਹੁਤ ਕੁਝ।
CIBC Global Money Transfer के साथ अपने परिवार को ज्यादा से ज्यादा खुशियाँ दें। CIBC Global Money Transfer की $0 ट्रांसफर फीस का फायदा उठाएं और अपने परिवार तक पहुँचाएं और भी ज्यादा पैसे। आज ही cibc.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और CIBC फॉरेन एक्सचेंज रेट्स लागू।
J&G Mortgages deals with mortgages for self-employed, financing for second mortgages, 100% financing on builder purchases, new immigrants and low rates. If you're looking for a career in mortgage industry, J&G Mortgages is hiring for new and experienced mortgage agents. For more information, call Jarmanjeet Singh or Gurpreet Obey at 416-898-3800, 416-898-3800. Brokerage license number 13034.